Satnam. Tanvake Guru Sahib Jiyo कामी क्रोधी चातुरी बाजी गर बेकाम निंदा करते जन्म सिरानो कब हो ना सिमरो नाम काम क्रोध लोभ झूठ निंदा इनते आप छुड़ावो एहे भीतर ते इनको डारो आपन निकट बुलावो अपनी भेद आप जनावो हर जन मंगल गावो बिसर नाही कब हूँ ही ये ते एह बिद मन मह पावो गुरपुरा पिट्यो वड भागी जन नानक कतह ना थावो परम सम्मान योग साहिब सतगुरु तन तन श्री गुरु ग्रंथ साहिब सच्चे पातशाह जी हजूर दी पावन पवित्र हजूरी अंदर सत्कार योग महापुरख संत बाबा जवाहर सिंह जी और संत बाबा तारा सिंह जी होना दी बरसी दी याद अंदर धन गुरु ग्रंथ साहिब जी दी अमृत बाणी नू आप जी श्रवण कर रहे सी सन्मान योग भाई साहब भाई जसबीर सिंह जी पौंटा साहिब वालिया ने हजूर दी बख्शीश नाल अपनी रचना तो सतगुरु दे अमृत बचन कीर्तन और विचार असानू सरवण कराई सत्कार योग बाबा सतनाम सिंह जी उन्हां ने जो शब्द कहे ए उन्हां दी गरीब निवाजी है धन गुरु रामदास जी दे पवित्र दरबार दे अंदर दिन रात गुरु चरणा विच समर्पित ने आओ धन गुरु ग्रंथ साहिब सच्चे पातशाह जी दी अमृत बाणी विचों हजूर कृपा करन आप अपने शब्द दी अपनी कला वरतौन अदब भावना और श्रद्धा दी दात बख्श के विचार करा लैन गुरु बख्शी फतेह प्रवान करो जी वाहे गुरु जी का खालसा वाहे गुरु जी की फतेह आप जी ने कीर्तन दी समाप्ति ते ਭਗਤ ਰਵਿਦਾਸ ਸਾਹਿਬ ਜੀ ਉਹਨਾਂ ਦੀ ਪਵਿੱਤਰ ਰਚਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸਰਵਣ ਕੀਤੇ ਨੇ। ਪੀੜ ਇੱਕ ਐਸੀ ਅੰਦਰ ਦੀ ਤੜਪ ਹੈ, ਖਿੱਚ ਹੈ, ਨਾ ਤਾਂ ਇਸ ਦਾ ਕੋਈ ਰੂਪ ਹੈ, ਨਾ ਇਸ ਦੀ ਕੋਈ ਸ਼ਕਲ ਹੈ, ਨਾ ਇਸ ਦਾ ਕੋਈ ਕੱਦ ਕਾਠ ਔਰ ਆਕਾਰ ਹੈ, ਕਿਉਂਕਿ ਕਿਸੇ ਨੂੰ ਕੋਈ ਚੀਜ਼ ਸਮਝਾਣੀ ਹੋਵੇ ਤੇ ਆਪਾਂ ਉਦਾਹਰਣ ਦਿੰਦੇ ਹਾਂ। ਜੇ ਕਿਸੇ ਦੇ ਮਿਠਾਸ ਦੀ ਗੱਲ ਕਰਨੀ ਹੋਵੇ ਤੇ ਆਪਾਂ ਸ਼ਬਦ ਵਰਤਨੇ ਆ, ਇਹਦੀ ਜ਼ਬਾਨ ਸ਼ੱਕਰ ਵਰਗੀ ਮਿੱਠੀ ਹੈ। ਜੇ ਕਿਸੇ ਦੀ ਜ਼ਬਾਨ ਕੁੜੱਤਣ ਨਾਲ ਭਰੀ ਏ ਤੇ ਅਸੀਂ ਸ਼ਬਦ ਵਰਤਨੇ ਆ, ਇਹ ਜ਼ਹਿਰੀਲੇ ਸ਼ਬਦ ਆਪਣੀ ਜ਼ਬਾਨ ਤੋਂ ਕਹਿੰਦਾ, ਇਹਦੇ ਬੋਲ ਜ਼ਹਿਰ ਨਾਲੋਂ ਵੱਧ ਕੌੜੇ ਨੇ। ਉਦਾਹਰਨ ਤਾਂ ਲੈ ਲਈ ਨਾ, ਮਿੱਠੇ ਬੋਲਾਂ ਲਈ ਵੀ ਉਦਾਹਰਨ ਹੈ, ਕੁੜੱਤਣ ਭਰੇ ਸ਼ਬਦਾਂ ਨਾਲ ਲਈ ਵੀ ਉਦਾਹਰਨ ਹੈ। ਕਿਸੇ ਦੇ ਰੂਪ ਦੀ ਗੱਲ ਕਰਨੀ ਹੋਵੇ ਤੇ ਕਿਸੇ ਰੰਗ ਨਾਲ, ਕਿਸੇ ਪੰਛੀ ਦੇ ਆਕਾਰ ਨਾਲ, ਉਹਦੇ ਖੰਭਾਂ ਨਾਲ ਤੁਲਨਾ ਦਿਆਂਗੇ। ਪਰ ਚੇਤੇ ਰੱਖਿਓ, ਦਰਦ ਇੱਕ ਐਸੀ ਚੀਜ਼ ਹੈ ਜਿਹਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ, ਕਿਸੇ ਨੂੰ ਉਦਾਹਰਨ ਦੇ ਕੇ ਸਮਝਾਇਆ ਨਹੀਂ ਜਾ ਸਕਦਾ। ਦਰਦ ਤਾਂ ਕੇਵਲ ਉਹ ਹੀ ਜਾਣਦਾ ਜਿਹਦੇ ਅੰਦਰ ਪੈਦਾ ਹੋ ਜਾਏ। ਦਰਦ ਤਾਂ ਅਨੁਭਵ ਹੈ, ਕੋਈ ਰੰਗ ਕੋਈ ਸ਼ਕਲ ਨਹੀਂ। ਭਾਈ ਸਾਹਿਬ ਉਹਨਾਂ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ, ਕਿਉਂਕਿ ਭਾਵਾਂ ਕੁਛ ਹੋਰ ਬੋਲਣਾ ਸੀ ਜੋ ਪ੍ਰਕਰਨ ਚੱਲਦਾ ਇਹਦੇ ਆਧਾਰ ਤੇ। ਦੇਖੋ, ਸੰਸਾਰ ਦੇ ਹਰ ਬੰਦੇ ਦੀਆਂ ਅੱਖਾਂ ਵਿੱਚ ਪਾਣੀ ਹੈ, ਪਰਮਾਤਮਾ ਨੇ ਇਹਦੀਆਂ ਪੁਤਲੀਆਂ ਵਿੱਚ ਪਾਣੀ ਪੈਦਾ ਕੀਤਾ। ਰੋਂਦੇ ਸਾਰੀ ਦੁਨੀਆਂ ਵਿੱਚ ਸਾਰੇ ਲੋਕ ਇੱਕ ਜੈਸਾ ਨੇ, ਚਾਹੇ ਕੋਈ ਅਨਪੜ੍ਹ ਹੋਵੇ, ਭਾਵੇਂ ਕੋਈ ਪੜ੍ਹਿਆ ਹੋਵੇ, ਚਾਹੇ ਵਿਦਵਾਨ ਹੋਵੇ, ਭਾਵੇਂ ਕੋਈ ਅਗਿਆਨੀ ਹੋਵੇ। ਦੁਨੀਆਂ ਦੇ ਅੰਦਰ ਰੋਣਾ ਤੇ ਖੱਸਣਾ, ਇਹਨਾਂ ਦੋਨਾਂ ਦੀ ਭਾਸ਼ਾ ਇੱਕੋ ਜਿਹੀ ਏ। ਜਦੋਂ ਲੋਕ ਰੋਂਦੇ ਨੇ ਉਦੋਂ ਵੀ ਤਰੀਕਾ ਰੋਣ ਦਾ ਇੱਕੋ ਜਿਹਾ, ਤੇ ਜਦੋਂ ਖੱਸਦੇ ਨੇ ਉਦੋਂ ਵੀ ਮੁੱਖ ਤੋਂ ਖੱਸਣ ਦਾ ਤਰੀਕਾ ਇੱਕੋ ਜਿਹਾ। ਇਹਦੇ ਲਈ ਕੋਈ ਜਾਤ, ਕੋਈ ਪਾਤ, ਕੋਈ ਬਰਾਦਰੀ ਨਹੀਂ। ਰੋਣ ਦਾ ਤਰੀਕਾ ਇੱਕ ਹੈ, ਪਰ ਚੇਤੇ ਰੱਖਿਓ, ਅੰਦਰੋਂ ਰੋਣ ਦੀ ਬਿਰਤੀ ਸਭ ਦੀ ਵੱਖਰੋ ਵੱਖਰੀ ਹੈ। ਕੋਈ ਧਨ ਨੂੰ ਰੋਂਦਾ, ਕੋਈ ਸੰਸਾਰ ਨੂੰ ਰੋਂਦਾ, ਖਿਮਾ ਕਰਿਓ, ਕੋਈ ਪਰਿਵਾਰ ਨੂੰ ਰੋਂਦਾ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜੋ ਪਰਮਾਤਮਾ ਲਈ ਰੋਂਦਾ, ਰੱਬ ਲਈ ਰੋਂਦਾ ਹੈ। ਉਹ ਦਰਦ ਕੈਸਾ ਹੈ? ਗੁਰੂ ਸਾਹਿਬ ਦੇ ਵੈਦ ਹਰਦਾਸ ਦੀ ਗੱਲ ਭਾਈ ਸਾਹਿਬ ਨੇ ਕੀਤੀ ਤੇ ਸਤਿਗੁਰੂ ਨੇ ਉਹ ਅੰਮ੍ਰਿਤ ਬੋਲ ਬਾਣੀ ਵਿੱਚ ਵੀ ਕਹੇ। ਕਹਿਣ ਲੱਗੇ, ਵੈਦ, ਚਮੜੀ ਦੇ ਰੋਗ ਜਾਣਨ ਵਾਲਿਆ, ਮੇਰੇ ਆਤਮਾ ਦੇ ਅੰਦਰ ਦੀ ਦਰਦ ਨੂੰ ਤੂੰ ਜਾਣ ਸਕੇਗਾ। ਤੂੰ ਪੇਟ ਦੀ ਦਰਦ ਦਾ ਇਲਾਜ ਕਰ ਸਕਣੇ, ਤੂੰ ਮਸਤਕ ਦੇ ਦਰਦ ਦਾ, ਮੱਥੇ ਦੀ ਪੀੜ ਦਾ ਇਲਾਜ ਕਰ ਸਕਣੇ, ਤੂੰ ਸਰੀਰ ਦੇ ਅੰਗ ਵਿੱਚ ਦਰਦ ਹੋਏ ਦਵਾਈ ਦੇ ਸਕਣੇ, ਪਰ ਜਿਹਦੇ ਸੀਨੇ ਦੇ ਵਿੱਚ ਪਿਆਰੇ ਦੀ ਖਿੱਚ ਹੋਵੇ ਉਹਦੀ ਦਵਾਈ ਤੇਰੇ ਕੋਲ ਵੀ ਨਹੀਂ, ਜਾਂ ਤੈਨੂੰ ਤਾਂ ਦਰਦ ਦਾ ਪਤਾ ਹੀ ਨਹੀਂ ਉਹ ਦਰਦ ਕੈਸੀ ਹੁੰਦੀ ਹੈ। ਅਸੀਂ ਅੰਮ੍ਰਿਤ ਬੋਲ ਪੜ੍ਹਨੇ ਆ, ਵੈਦ ਬੁਲਾਇਆ, ਵੈਦ ਕੀ ਪਕੜ ਟੰਡੋਲੇ ਬਾਂਹ, ਉਹਨੇ ਨਬਜ਼ ਕੇਵਲ ਦੇਖੀ, ਪਰ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹ, ਸੋਕਤ ਜਾਣੈ ਪੀਰ ਪਰਾਈ। ਇੱਕ ਉਰਦੂ ਦੇ ਵਿਦਵਾਨ ਨੇ ਇਸ ਸ਼ਲੋਕ ਦਾ ਤਰਜਮਾ ਕੀਤਾ ਕਿ ਕਰਕ ਕਰੇਜੇ ਮਾਹੇ। ਉਹ ਲਿਖਦਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇਂ ਰੱਖਾ ਹੈ ਕਿਆ, جس مرض کی جست جو میں نبض پہ رکھتے ہو ہاتھ، مجھے درد عشق ہے اور عشق ہے مولا کے ساتھ، تینوں کی پتہ۔ جس مرض کی جست جو میں نبض پہ رکھتے ہو ہاتھ، مجھے درد عشق ہے اور عشق ہے مولا کے ساتھ۔ اے درد مندان دے بولنے بانی وچ جنہ جنہ نو برکھا دی درد اٹھی، اونا کٹھیاں کویا نے اس درد وچ پھر ربی گیت گائے۔ بابے فرید اندر درد سی تے اونا نے درد نو پکار کے کیا، رب جی کہ دیکھو میری ایک حالت، چنت کھٹولا وان دکھ آ درد، چنت کھٹولا وان دکھ برہ وشاون لیف، اے او ہمارا جیونا تو صاحب سچے ویک، دوجے نو کی پتا ساڈی درد دا۔ اونا اندر درد اٹھی، اونا شبد کہے تن سکا پنجر تھیا، تلیا کھنڈا کاغ، اجے سو رب نہ بوڑیو دیکھ بندے کے پاگ۔ اس درد مند ماں پرخ نے کیا کہ کاگا کرنگ ٹنڈولیا، سگلا کھایا ماس، اے دو نینا مت شوہو پھر دیکھن کی، آسو ایک درد ہے۔ کبیر صاحب اندر درد پیدا ہویا، انہاں شبد بڑے پاپ پورت گئے، پنت نکھارا کامنی لوچن پری لے اساسا، ارنا پیجے پگ نہ کسے خر درشن کی، آسا اڈو نہ کاگا کارے، بیگ ملیجے اپنے رام پیارے۔ او درد اٹھی نام دیو اندر، میں بوری میرا رام پتار، رچ رچ تاکو کروں شنگار، پلے نندو پلے نندو پلے نندو لوگ، تن پن تن من رام پیارے جوگ۔ وہگرو میر کرے، پر یاد رکھے ہو کہ دنیا دی درد اٹھے او کئی وری موت نو جنم دین دیئے، رب نو مل دی درد اٹھے تے او امولک جیون نو جنم دین دیئے۔ پھر بینتی سمجھو، اس درد نو دکھانت نہ سمجھنا، اس درد نو اندر دی کاٹ نہ سمجھنا۔ وہگرو کتنے کو پاگاں والے او نیتر نے جنہ نیتراں وچ تیری یاد دے اتھرو نکل دے۔ ایتھے ایک بینتی ادھارن میں دینا وا، تسی بیبیاں مائیاں پہنا بیٹھیاں جے، اس میرے شبد نو اے مت سمجھیو، واشنا وال مت کھچیو کہ جدو ماتا دے ادھر وچ سنتان نواس کر دیئے، ایک ایسی مٹھی درد ہے۔ اپنے بچے نو اجے دیکھیا نہیں، پر جنم تو پہلا ماں اپنے پتر دے پوکھ دے سپنے لیندی۔ بابا جی نے بانی چ کیا کہ جوں جننی گرب پالتی، اجے بچہ نہیں، جو جننی گرب پالتی سوت کی کر آسا، سپنے لیندی وڈا ہوئے تن کھاٹ دے کر پوگ بلاسا۔ اس نے اپنی کوکھ چ اس درد نو کھنڈایا، تے جیوں جیوں او سنتان دا وکاس ہوندا ہے تیوں تیوں ماتا دی رات دے نیند وی چلی جاندی ہے۔ دیکھو تسی، او ہے درد، بچے دے جنم تو پہلا ماں دی نیند وی چلی گئی، پر جس ویلے ماں نے اپنے بچے نو جنم دتا تے او دے گلے وچوں او دے اندروں ایک چیخ ایک آواز نکلی، او اکھاں چ پانی لے کے روندی بھی اے کرلاندی بھی اے، بچے نو دے جنم دین لگیاں او دیاں چیخاں سنیاں نہیں جاندیاں، پر دنیا وچ کوئی ایسی دوائی نہیں کہ جیڑی چیخ مار دے کوئی بندے نو ایک کھن وچ خاصا دے دے وے۔ جنم ویلے درد نال چیخ رہیے تے جدو پتر چھاتی تے لٹایا جاندا ہے چیخاں مار دی ہوئی ہسن لگ پیندی۔ درد ہے، پر چیتے رکھے اس درد نے ایک کھن چ کدے وڈے سکھ نو جنم دے دیتا۔ ایک کھن پہلا جدیاں اکھاں چ پانی، جدے گلے وچوں درد، جدے بولاں وچوں کوئی شبد نہیں کیول کرلانا، پر ایک کھن بعد اسے بچے نو جنم دین تو بعد ماں دے اندر ایک خوشی ایک وگاس ہے۔ دنیا دے درد دکھانت نو جنم دے کے جاندے نے، پر وہ گرو میر کرے ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ ਹੈ। ਅਸੀਂ ਜਿਸ ਸੰਪਰਦਾ ਦੇ ਮਹਾਂਪੁਰਸ਼ਾਂ ਨੂੰ ਅੱਜ ਯਾਦ ਪੈ ਕਰਨੇ ਹਾਂ, ਭਾਈ ਸਾਹਿਬ ਹੋਣਾ ਨੇ ਇੱਕ ਹੋਰ ਸ਼ਬਦ ਕਿਹਾ ਕਿ ਦੇਖੋ ਜਾਣਾ ਸਭ ਨੇ ਵੀ ਦੁਨੀਆਂ ਤੋਂ, ਪਰ ਜਾਣ ਜਾਣ ਵਿੱਚ ਅੰਤਰ ਹੈ। ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਤੁਸੀਂ ਧਿਆਨ ਦਿਆ ਜੇ, ਰਾਜਨੀਤਿਕ ਬੰਦੇ ਨੂੰ ਲੋਕ ਯਾਦ ਕਰਨਗੇ ਤੇ ਉਹ ਕੁਛ ਹੀ ਸਾਰੇ ਬੰਦੇ ਕਹਿਣਗੇ ਜੋ ਕੋਈ ਸਾਰੀ ਜ਼ਿੰਦਗੀ ਉਸ ਮਰਨ ਵਾਲੇ ਨੇ ਕਮਾਇਆ। ਰਾਜਨੀਤੀ ਦੀ ਬਲ ਚੱਲੇਗੀ। ਜੇ ਕਿਸੇ ਬਿਜ਼ਨਸਮੈਨ ਨੂੰ ਯਾਦ ਕੀਤਾ ਜਾਏਗਾ, ਕੀਰਤਨ ਹੋਵੇਗਾ, ਪਰ ਉਦੋਂ ਬਾਅਦ ਤਕਰੀਰਾਂ ਵਿੱਚ ਉਹਦੀ ਕਮਾਈ, ਉਹਦੇ ਧਨ, ਉਹਦੇ ਬਿਜ਼ਨਸ ਦੀ ਗੱਲ ਹੀ ਚੱਲੇਗੀ। ਜੇ ਕਿਸੇ ਵਿਦਵਾਨ ਦੀ ਦੁਨੀਆਂ ਤੋਂ ਕੂਚ ਕਰਨ ਦਾ ਵਕਤ ਆਇਆ, ਉਹਦੀ ਵਿਦਵਤਾ ਦੀਆਂ ਗੱਲਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਨਗੇ। ਪਰ ਕਰਨੀ ਵਾਲਿਆਂ ਦੀ ਯਾਦ ਕਿਉਂ ਨਾ ਮਨਾਈਏ? ਕਿਉਂਕਿ ਉਹਨਾਂ ਦੀ ਯਾਦ ਵਿੱਚ ਕੇਵਲ ਗੁਰੂ ਯਾਦ ਆਉਣਾ, ਤਾਂ ਗੁਰੂ ਯਾਦ ਆਉਣਾ ਕਿਉਂਕਿ ਉਹਨਾਂ ਸਾਰੀ ਜ਼ਿੰਦਗੀ ਯਾਦ ਹੀ ਕਮਾਈ, ਯਾਦ ਹੀ ਕਮਾਈ ਹੈ। ਜਿਵੇਂ ਉਹ ਜਿਸ ਨੂੰ ਯਾਦ ਕਰਦੇ ਰਹੇ, ਉਹਨਾਂ ਦੇ ਜਾਣ ਤੇ ਵੀ ਪਿਆਰੇ ਦੀਆਂ ਯਾਦਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਛ ਰਹਿਮਤ ਭਰੇ ਬਚਨ ਕਹਿਣੇ ਸੰਬੰਧੀ, ਭਾਵੇਂ ਅਸੀਂ ਚਲਾਣਾ ਸ਼ਬਦ, ਮੌਤ ਸ਼ਬਦ, ਅਕਾਲ ਚਲਾਣਾ ਸ਼ਬਦ ਵਰਤਨੇ ਹਾਂ, ਪਰ ਦੁਨੀਆਂ ਦਾ ਪਰਮਾਤਮਾ ਨੇ ਇੱਕ ਨੇਮ ਐਸਾ ਬਣਾਇਆ ਕਿ ਇਸ ਸੰਸਾਰ ਵਿੱਚ, ਸ਼ਾਇਦ ਜੇ ਮੈਂ ਪਹਿਲੇ ਇੱਥੇ ਅਰਜ਼ ਕੀਤੀ ਹੋਵੇ ਮੈਨੂੰ ਬਖਸ਼ ਦਿਆ ਜੇ, ਹਰ ਬੰਦਾ ਜ਼ੋਰ ਲਾਉਂਦਾ ਵੀ ਏਕਤਾ, ਇੱਕ ਸੁਰਤਾ ਤੇ ਸਮਾਨਤਾ ਪੈਦਾ ਕਰਨੀ ਹੈ। ਨਾ ਪਹਿਲਾਂ ਸੀ, ਨਾ ਹੁਣ ਹੈ, ਤੇ ਚੇਤੇ ਰੱਖਿਓ ਸਮਾਨਤਾ ਆਉਣ ਵਾਲੇ ਸਮੇਂ ਵਿੱਚ ਵੀ ਕਦੀ ਨਹੀਂ ਪੈਦਾ ਹੋਵੇਗੀ, ਇੱਕ ਸੁਰਤਾ ਨਹੀਂ ਪੈਦਾ ਹੋ ਸਕਦੀ। ਮੈਂ ਕੁਛ ਬਾਣੀ ਵਿੱਚੋਂ ਬੇਨਤੀ ਕਰਨੀ, ਹਰ ਮੁਲਕ ਵਿੱਚ ਕੋਈ ਵੀ ਰਾਜ ਪਦਵੀ ਤੇ ਬੈਠਦਾ ਤੇ ਉਹ ਇਹ ਸ਼ਬਦ ਕਹਿੰਦਾ ਕਿ ਅਸੀਂ ਜੇ ਆ ਗਏ ਤਾਂ ਗਰੀਬੀ ਨੂੰ ਬਿਲਕੁਲ ਖਤਮ ਕਰ ਦਿਆਂਗੇ। ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੋਕ ਸ਼ਬਦ ਕਹਿੰਦੇ ਨੇ ਤੇ ਅੰਦਰ ਵਾਲਾ ਕਹਿੰਦਾ ਮਨਾ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ। ਕਿਸੇ ਦੀ ਖੱਤ ਦੀ ਤਲੀ ਤੇ ਪੈਸਾ ਰੱਖ ਸਕਦੇ ਹੋ ਵਕਤੀ ਤੌਰ ਤੇ, ਕਿਸੇ ਦੀ ਖੱਤ ਦੀ ਤਲੀ ਤੇ ਰੋਟੀ ਦਾ ਟੁਕੜਾ ਰੱਖ ਸਕਦੇ ਹੋ, ਤੇ ਚੇਤੇ ਰੱਖਿਓ ਮਸਤਕ ਦੀਆਂ ਲਿਖੀਆਂ ਕੇਵਲ ਰੱਬ ਦੀਆਂ ਨੇ। ਦੁਨੀਆਂ ਦੀ ਕੋਈ ਤਾਕਤ ਮਸਤਕ ਦੇ ਲਿਖੇ ਹੋਏ ਲੇਖ ਨਹੀਂ ਮਿਟਾ ਸਕਦੀ। ਦੁਨੀਆਂ ਦੀ ਬੇਨਤੀ ਸਮਝਿਓ ਮੇਰੀ, ਕਿ ਆਰਥਿਕ ਪੱਖੋਂ ਏਕਤਾ ਸੁਰਤਾ ਹੋ ਸਕਦੀ ਹੈ? ਜਿਹੜਾ ਸਿੱਖ ਰੋਜ਼ ਇਹ ਬਾਣੀ ਪੜ੍ਹਦਾ, ਇੱਕ ਦਾਤੇ ਇੱਕ ਭਿਖਾਰੀ ਜੀ ਉਲਾਮਾ ਨਹੀਂ ਦੇ ਰਿਹਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਨੇ ਸਭ ਤੇਰੇ ਚੋਜ ਵਿਡਾਣਾ, ਇਹ ਉਹਦੇ ਚੋਜ ਨੇ, ਤੂੰ ਉਹਦੇ ਚੋਜਾਂ ਨੂੰ ਕਦੀ ਖਤਮ ਕਰ ਸਕੇਗਾ? ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਜਿਹੜਾ ਰੋਜ਼ ਆਸਾਂ ਕੀ ਵਾਰ ਸਰਵਣ ਕਰਦਾ ਤੇ ਜਦੋਂ ਇਹ ਸ਼ਲੋਕ ਸੁਣਦਾ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲੇ ਰਹਿਣ ਚੜੇ, ਇੱਕ ਨਿਖਾਲੀ ਪੈ ਸਵਣ ਇੱਕ ਉਪਰ ਰਹਿਣ ਖੜੇ। ਕੀ ਇੱਕ ਸੁਰਤਾ ਪੈਦਾ ਹੋ ਸਕੇਗੀ? ਇੱਕ ਸਿਆਲ ਵਿੱਚ ਰਜ਼ਾਈ ਵਿੱਚ ਆਰਾਮ ਪਿਆ ਕਰਦਾ ਤੇ ਦੂਜਾ ਬੰਦੂਕ ਲੈ ਕੇ ਸੁੱਤੇ ਦਾ ਪਹਿਰਾ ਦੇਈ ਜਾਂਦਾ ਹੈ, ਉਹ ਵੀ ਇਨਸਾਨ ਤੇ ਉਹ ਵੀ ਇਨਸਾਨ, ਕੀ ਬਰਾਬਰਤਾ ਹੋ ਸਕੇਗੀ? ਬਾਬਾ ਜੀ ਨੇ ਬਾਣੀ ਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਕਾਉਂ ਦੀਨੇ ਪਾਟ ਪਟੰਬਰ, ਇੱਕ ਸੁਰਤਾ ਨਹੀਂ, ਕਾਉਂ ਪਲੰਗ ਨਿਵਾਰਾ, ਕਈਆਂ ਨੂੰ ਰੇਸ਼ਮੀ ਕੱਪੜੇ ਕੀਮਤੀ ਪਲੰਗ ਨਿਵਾਰੀ ਦਿੱਤੇ, ਤੇ ਕਈ ਵਿਚਾਰੇ ਰਾਤ ਨੂੰ ਆਪਣੇ ਨਾਲ ਪਰਾਲੀ ਦੀ ਛੋਟੀ ਜੀ ਗਠੜੀ ਚੁੱਕ ਕੇ ਤੁਰੇ ਫੁਰਦੇ ਨੇ, ਤੁਸੀਂ ਸ਼ਾਮ ਨੂੰ ਦੇਖੋਗੇ। ਤੇ ਜੇ ਕਿਤੇ ਪੁੱਛੋ ਜੀ ਕਿਉਂ, ਕਹਿੰਦੇ ਨੇ ਦੁਕਾਨਾਂ ਬੰਦ ਹੋਣਗੀਆਂ ਤੇ ਪਰਾਲੀ ਵਿਛਾ ਕੇ ਰਾਤ ਨੂੰ ਇੱਥੇ ਆਰਾਮ ਕਰ ਲਵਾਂ। ਇੱਕ ਪਲੰਗਾਂ ਸੁੱਤੇ ਨੇ, ਇੱਕ ਪਰਾਲੀ ਪੈ ਵਿਛਾਉਂਦੇ ਨੇ, ਕੀ ਇਹ ਆਰਥਿਕ ਸਮਾਨਤਾ ਬੰਦਿਆ ਤੂੰ ਦਾਤਾ ਹੈ? ਉਹਦੇ ਚੋਜ ਤੂੰ ਕਦੀ ਖਤਮ ਨਹੀਂ ਕਰ ਸਕਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਬਸ ਇੱਕ ਗੱਲ ਚੇਤੇ ਰੱਖ, ਐਰਿਕ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਆਰਥਿਕ ਪੱਖੋਂ ਸਮਾਨਤਾ ਨਹੀਂ, ਦੂਸਰੀ ਬੇਨਤੀ, ਸੁਭਾਅ ਕਰਕੇ ਵੀ ਸਮਾਨਤਾ ਨਹੀਂ। ਸਿਮਰਨ ਵਾਲਿਆਂ ਦੀ ਗੱਲ ਛੱਡੋ, ਉੱਥੇ ਦੋ ਮਨਾ ਸੇਮ ਏਕ ਸੋ ਆਹੀ। ਪਰ ਆਮ ਦੁਨਿਆਵੀ ਬੰਦੇ ਇੱਕ ਮਾਂ ਦੇ ਦੋ ਪੁੱਤਰ ਨੇ, ਜੇ ਆਰਥਿਕ ਪੱਖੋਂ ਦੋਨੋਂ ਇੱਕੋ ਜਿਹੇ ਨਹੀਂ ਤੇ ਸੁਭਾ ਕਰਕੇ ਵੀ ਦੋਨੋਂ ਇੱਕੋ ਜਿਹੇ ਨਹੀਂ। ਗੁਰੂ ਅਰਜੁਨ ਦੇਵ ਜੀ ਦਾ ਸੁਭਾ ਤੇ ਬਾਬੇ ਪਿਰਚੀਏ ਦੇ ਸੁਭਾ ਜ਼ਮੀਨ ਅਸਮਾਨ ਦਾ ਅੰਤਰ ਹੈ। ਸੁਭਾ ਕਰਕੇ ਕਦੀ ਵੀ ਏਕਤਾ ਪੈਦਾ ਨਹੀਂ ਹੋਈ। ਤੀਸਰੀ ਬੇਨਤੀ, ਇੱਕ ਬੰਦੇ ਦੇ ਹੱਥ ਦੇ ਨਿਸ਼ਾਨ ਚੱਕਰ ਚੇਨ ਦੂਸਰੇ ਦੇ ਨਾਲ ਮਿਲਦੇ ਨਹੀਂ। ਭਾਈ ਸਾਹਿਬ ਬਾਹਰ ਜਾਂਦੇ ਆ, ਹੁਣ ਤਾਂ ਇੱਥੇ ਵੀ ਅਮੈਰੀਕਨ ਅੰਬੈਸੀ ਵੀ ਜਦੋਂ ਕੋਈ ਵੀਜ਼ਾ ਲੈਣ ਜਾਂਦਾ ਤੇ ਉਹਦੇ ਫਿੰਗਰ ਪ੍ਰਿੰਟਸ ਲੈ ਜਾਂਦੇ ਨੇ, ਉਹਦੀਆਂ ਉਂਗਲਾਂ ਦੇ ਨਿਸ਼ਾਨ ਲੈ ਜਾਂਦੇ ਨੇ। ਬੰਦਿਆ, ਅੱਖਾਂ ਚੇਂਜ ਕਰ ਸਕਣੇ, ਚਿਹਰਾ ਚੇਂਜ ਕਰ ਸਕਣੇ, ਤਸਵੀਰ ਚੇਂਜ ਕਰ ਸਕਣੇ, ਪਰ ਹੱਥਾਂ ਦੇ ਨਿਸ਼ਾਨ ਚੇਂਜ ਨਹੀਂ ਹੋਣਗੇ। ਚੇਤੇ ਰੱਖੀ, ਤੂੰ ਕੇਵਲ ਮਸ਼ੀਨ ਨਾਲ ਦੇਖੇ ਨੇ, ਪਰ ਸ਼ੁਕਰ ਉਹਦਾ ਕਰ ਜਿਹਨੇ ਇੰਨੀ ਦੁਨੀਆ ਪੈਦਾ ਕੀਤੀ, ਇੱਕ ਦਾ ਨਿਸ਼ਾਨ ਦੂਜੇ ਨਾਲ ਨਹੀਂ ਮਿਲਦਾ ਪਿਆ। ਕਿਹੋ ਜਿਹਾ ਚਿੱਤਰਕਾਰ ਹੈ ਮੇਰਾ ਵਾਹਿਗੁਰੂ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਉਹ ਹੱਥਾਂ ਦੇ ਨਿਸ਼ਾਨ ਲੈਣ ਵਾਲਿਆ, ਤੇਰਾ ਤਾਂ ਕੰਪਿਊਟਰ ਇਹਨੂੰ ਸਾਂਭ ਕੇ ਬੈਠਾ, ਉਸ ਰੱਬ ਨੂੰ ਦੇਖ ਜਿਹਨੇ ਨਿੱਕੀਆਂ ਨਿੱਕੀਆਂ ਲਕੀਰਾਂ ਪੈਦਾ ਕਰ ਦਿੱਤੀਆਂ, ਉਹਦੇ ਵਰਗਾ ਕੌਣ ਹੈ? ਆਰਥਿਕ ਪੱਖੋਂ ਸਮਾਨਤਾ ਨਹੀਂ, ਸੁਭਾ ਕਰਕੇ ਸਮਾਨਤਾ ਨਹੀਂ। ਰੰਗ ਕੋਇਲ ਦਾ ਵੀ ਕਾਲਾ ਤੇ ਰੰਗ ਕਾਂ ਦਾ ਵੀ ਕਾਲਾ। ਕਾਂ ਬਨੇਰੇ ਤੇ ਬਹਿ ਜਾਏ, ਲੋਕ ਕਹਿੰਦੇ ਨੂੰ ਉਡਾਓ, ਤੇ ਕੋਇਲ ਕਦੀ ਘਰਾਂ ਤੇ ਨਹੀਂ ਬਹਿੰਦੀ, ਉਹ ਤਾਂ ਬਾਗ ਵਿੱਚ ਬੋਲਦੀ ਏ। ਕਾਂ ਬੋਲੇ ਲੋਕ ਉਡਾਉਂਦੇ ਨੇ, ਤੇ ਕੋਇਲ ਬੋਲੇ ਖਾਮੋਸ਼ ਹੋ ਕੇ ਸੁਣਦੇ। ਸੁਭਾ ਇੱਕ ਨਹੀਂ, ਬੋਲੀ ਇੱਕ ਨਹੀਂ, ਬਿਰਖਾ ਹੈ ਤੇ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ ਪਰਮਾਤਮਾ ਨੇ ਪੈਦਾ ਕੀਤੇ ਨੇ। ਚੱਕਰ ਚਿੰਨ ਕਰਕੇ ਅਸੀਂ ਇੱਕ ਨਹੀਂ। ਜਿਹੜੀ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਆਰਥਿਕ ਸੁਭਾ ਪੱਖੋਂ ਚੱਕਰ ਚੇਨ ਕਰਕੇ ਇੱਕ ਸੁਰਤਾ ਨਹੀਂ, ਪਰ ਇੱਕ ਅਕਸੁਰਤਾ ਰੱਬ ਨੇ ਪੈਦਾ ਕੀਤੀ। ਉਹ ਨਾ ਤਾਂ ਮਹੱਲਿਆਂ ਵਿੱਚ ਪੈਦਾ ਹੋ ਸਕੀ, ਨਾ ਉਹ ਕਿਸੇ ਹੋਰ ਥਾਂ ਤੇ ਪੈਦਾ ਹੋ ਸਕੀ। ਉਹ ਅਕਸੁਰਤਾ ਰੱਬ ਨੇ ਪੈਦਾ ਕੀਤੀ ਜਿਹੜੀ ਸ਼ਮਸ਼ਾਨ ਘਾਟ ਦੇ ਇੱਕ ਛੱਡ ਦੇ ਥੱਲੇ ਪੈਦਾ ਹੋਈ। ਉਹ ਅਕਸੁਰਤਾ ਕੀ ਹੈ? ਕਬਰਸਥਾਨ ਵਿੱਚ ਅਕਸੁਰਤਾ ਹੈ। ਯਾਦ ਰੱਖੋ, ਧਨ ਕਿਸੇ ਕੋਲ ਵੱਧ ਜਾਂ ਘੱਟ, ਸੁਭਾ ਕਿਸੇ ਦਾ ਚੰਗਾ ਜਾਂ ਮਾੜਾ, ਚੱਕਰ ਚ ਨਾ ਮਿਲਣ, ਪਰ ਯਾਦ ਰੱਖਿਓ, ਮੌਤ ਇੱਕ ਐਸੀ ਰੱਬ ਨੇ ਪੈਦਾ ਕੀਤੀ ਜਿਹਨੇ ਸਮਾਨਤਾ ਪੈਦਾ ਕੀਤੀ ਹੈ। ਜਿਹੜਾ ਜੰਮਿਆ ਉਹਨੇ ਦੁਨੀਆਂ ਤੋਂ ਜਾੜਾ ਜ਼ਰੂਰ ਹੈ, ਇਹ ਸਮਾਨਤਾ ਹੈ। ਪਰ ਜੋ ਭਾਈ ਸਾਹਿਬ ਹੁਣਾਂ ਸ਼ਬਦ ਕਹਿ ਮੈਂ ਉਹਦੀ ਵਿਆਖੀ ਕਰਨ ਲੱਗਾ, ਅਸੀਂ ਇਹ ਬਚਨ ਪੜ੍ਹਨੇ ਹਾਂ। ਮੌਤ ਨੇ ਸਮਾਨਤਾ ਪੈਦਾ ਕੀਤੀ, ਠੀਕ ਹੈ, ਤਾਕਤਵਰ ਨੂੰ ਚੰਦਨ ਦੀ ਲੱਕੜ ਨਾਲ ਫੂਕ ਦਿੱਤਾ ਗਿਆ, ਆਮ ਬੰਦੇ ਨੂੰ ਸਾਦੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਲੱਕੜਾਂ ਵੱਖ ਹੋ ਸਕਦੀਆਂ ਨੇ, ਹਜ਼ੂਮ ਇਕੱਠ ਪਿੱਛੇ ਤੁਰਨ ਵਾਲੇ ਕਿਸੇ ਪਿੱਛੇ ਸੌ, ਕਿਸੇ ਪਿੱਛੇ ਹਜ਼ਾਰ ਹੋ ਸਕਦਾ, ਪਰ ਇੱਕ ਗੱਲ ਸਾਰਿਆਂ ਦੀ ਬਰਾਬਰ ਹੈ ਕਿ ਜਦੋਂ ਅੱਗ ਲੱਗਦੀ ਹੈ, ਸੜਨ ਤੋਂ ਬਾਅਦ ਸਰੀਰ ਸਾਰੇ ਸਵਾਹ ਇੱਕੋ ਜਿਹੇ ਹੁੰਦੇ। ਇਹ ਨਹੀਂ ਵੀ ਚੰਦਨ ਨਾਲ ਫੂਕੇ ਹੋਏ ਰਾਖ ਨਹੀਂ ਹੁੰਦੇ, ਸੋਨਾ ਬਣ ਜਾਂਦੇ ਨੇ, ਤੇ ਸਾਦੀ ਲੱਕੜ ਨਾਲ ਫੂਕੇ ਹੋਏ ਸਵਾਹ ਬਣਦੇ ਨੇ। ਲੱਕੜ ਘਿਓ ਜਿਤਨਾ ਮਰਜ਼ੀ ਪਾ ਲੈ, ਪਰ ਅਖੀਰ ਤੇ ਜੇ ਰਹਿ ਜਾਏਗੀ ਤੇ ਢੇਰੀ ਕੇਵਲ ਰਾਖ ਦੀ ਰਹਿ ਜਾਏਗੀ। ਬਰਾਬਰ ਤਾਂ ਕੀ? ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਹੋਰ ਬਚਨ ਕੀਤਾ, ਕਹਿਣ ਲੱਗੇ ਇਸ਼ਨਾਨ ਇੱਕ ਪਾਣੀ ਨਾਲ ਹੋ ਸਕਦਾ, ਸ਼ਮਸ਼ਾਨ ਭੂਮੀ ਇੱਕ ਹੋ ਸਕਦੀ ਏ, ਅੱਗ ਇੱਕ ਹੋ ਸਕਦੀ ਏ, ਮੌਤ ਸ਼ਬਦ ਸਭ ਲਈ ਇੱਕ ਹੋ ਸਕਦਾ, ਪਰ ਮਰਨ ਤੋਂ ਬਾਅਦ ਫਿਰ ਏਕਤਾ ਨਹੀਂ, ਕਿਉਂਕਿ ਰੰਗ ਰਤੜੇ ਸਾਈਂ ਦੇ ਘਰ ਨੂੰ ਚਲੇ ਜਾਂਦੇ ਨੇ, ਤੇ ਰੱਬ ਤੋਂ ਵਿਛੁੰਨੇ ਹੋਏ ਜਿਹੜੇ ਨੇ ਉਹ ਜਨਮ ਤੇ ਮਰਨ ਵੀ ਚਲੇ ਜਾਂਦੇ। ਅਕਸੁਰਤਾ ਫਿਰ ਵੀ ਨਾ ਹੋਈ। ਬਾਣੀ ਚ ਸ਼ਬਦ ਨੂੰ ਸਭ ਨੂੰ ਚੇਤੇ ਵੇ, ਮੈਂ ਸਿਰਫ ਉਹਨਾਂ ਕੋ ਪ੍ਰਮਾਣ ਅਰਜ਼ ਕਰ ਦੇਣਾ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ, ਸਭ ਨੇ ਜਾਣਾ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ, ਸੂਦੇ ਸੂਦੇ ਰੇਗ ਚੱਲੋ ਤੁਮ ਨਤਰ ਕੁ ਤੱਕਾ ਦਵਾਈ ਖੈਰੇ, ਬਾਰੇ ਬੂਢੇ ਤਰੁਣੇ ਭਈਆ ਸਭ ਕੁ ਜਮ ਲੈ ਜਈ ਹੈ ਰੇ। ਭਾਵੇਂ ਅਸੀਂ ਅੱਜ ਸ਼ਬਦ ਵਰਤਨੇ ਆ, ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਨੂੰ ਸੋਝੀ ਬਖਸ਼ ਆਪਣੇ ਗਿਆਨ ਦੀ। ਕਿਸੇ ਦੀ ਮੌਤ ਹੋਵੇ ਸੀ ਕਹਿੰਦੇ ਆ ਅਜੇ ਸਮਾਂ ਨਹੀਂ ਸੀ। ਸੋਚੀ ਦਾ ਮਨਾ ਆਪਾਂ ਰੱਬ ਤੋਂ ਸਿਆਣੇ ਆ, ਜੇ ਸਮਾਂ ਨਾ ਹੁੰਦਾ ਤੇ ਦੁਨੀਆਂ ਤੋਂ ਕੂਚ ਕਿਉਂ ਕਰਦਾ। ਸਮਾਂ ਸੀ ਤੇ ਤਾਂ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਬਾਰੇ ਬੂਢੇ ਤਰੁਣੇ ਬਈਆ ਸਭ ਕੁ ਜਮ ਲੈ ਜਈ ਗਏ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਖੈ ਰੇ, ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ। ਇੱਕ ਚੀਜ਼ ਨੇ ਬਰਾਬਰਤਾ ਪੈਦਾ ਕੀਤੀ, ਰਾਜਾ ਪਰਜਾ ਸਮ ਕਰਮਾ ਰੇ, ਆਵੇ ਬਰਾਬਰਤਾ। ਮੌਤ ਨੇ ਬਰਾਬਰਤਾ ਲਿਆਂਦੀ, ਰਾਜਾ ਪਰਜਾ ਸਮ ਕਰਮਾ ਰੇ, ਐਸੋ ਕਾਲ ਬਿਡਾਨੀ ਰੇ। ਪਰ ਇੱਥੇ ਵੀ ਬਰਾਬਰਤਾ ਖਿੰਡਦੀ ਦਿਸੀ, ਕਿਉਂ? ਹਰ ਕੇ ਸੇਵਕ ਜੋ ਹਰ ਪਾਏ। ਕੈਸੇ ਕਮਾਲ ਦੀ ਬਰੀਕੀ ਲਤੀਫ ਗੱਲਾਂ ਰੱਖੀਆਂ ਵਿੱਚ ਬਰੀਕ। ਕਹਿੰਦੇ ਨੇ ਰੱਬ ਦੇ ਪਿਆਰੇ ਤੇ ਨਾ ਲਾਗੂ ਕਰੀ ਕਿ ਸਮ ਕਰ ਮਾਰੇ ਨਹੀਂ, ਹਰ ਕੇ ਸੇਵਕ ਜੋ ਹਰ ਪਾਏ, ਤਿਨਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਹਾਣੀ ਦੁਨੀਆਂ ਤੋਂ ਜਾਣ ਤੋਂ ਵੱਖਰੀ, ਜਾਣ ਦੀ ਵੱਖਰੀ ਹੈ। ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਉਹਨਾਂ ਦੀ ਕਥਾ ਨਿਰਾਲੀ ਹੈ, ਨਾ ਆਉਂਦੇ ਨੇ ਨਾ ਜਾਂਦੇ ਨੇ, ਨਾ ਜੰਮਦੇ ਨੇ ਤੇ ਨਾ ਮਰਦੇ ਨੇ। ਇਹ ਜਦੋਂ ਕਥਾ ਨਿਰਾਲੀ ਕਿਹਾ ਨਾ, ਉਸ ਵੇਲੇ ਮਨ ਨੇ ਕਿਹਾ ਮਣਾ ਸੀ ਤਾਂ ਅਖਰੀ ਅਰਥੀ ਕਰ ਸਕਾਂਗੇ ਨਾ ਕਥਾ ਨਿਰਾਲੀ, ਪਰ ਇਹ ਤਾਂ ਸਾਈਂ ਜਾਣੇ ਜਿਹੜਾ ਆਪਣੇ ਘਰੋਂ ਨਿਵਾਜਿਆ ਹੋਇਆ ਨੂੰ ਭੇਜਦਾ। ਸੱਚ ਜਾਣਿਓ ਪੂਰੇ ਦੀ ਕਥਾ ਅਧੂਰਾ ਕਦੀ ਵੀ ਨਹੀਂ ਕਰ ਸਕਦਾ। ਤਿਨਕੀ ਕਥਾ ਨਿਰਾਰੀ ਰੇ। ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਮੰਤ ਸਾਹਿਬ ਉਹਨਾਂ ਦਾ ਜੀਵਨ ਜੋ ਬਾਬਾ ਅਜੀਤ ਸਿੰਘ ਹੋਣਾ ਨੇ ਲਿਖਿਆ, ਉਹਨਾਂ ਦੇ ਦਰਸ਼ਨ ਦੀਦਾਰੇ ਹੋਏ, ਪਰ ਉਹਨਾਂ ਦਾ ਜੀਵਨ ਆਪ ਨੇ ਸਭ ਨੇ ਨੇੜੇ ਹੋ ਕੇ ਦੇਖਿਆ। ਵੈਸੇ ਤਾਂ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਨੀ ਨੂੰ ਖੁਸ਼ਾਮਦ ਨਾ ਸਮਝਿਓ। ਗੁਰਮਖੋ ਇੱਕ ਬੇਨਤੀ ਮੇਰੀ ਸਰਵਣ ਕਰਿਓ ਕਿ ਜ਼ਿੰਦਗੀ ਚ ਗੱਲ ਚੇਤੇ ਰੱਖੀਏ, ਗੁਰੂ ਕਦੀ ਵੀ ਵਿਰੋਧੀ ਬਣ ਕੇ ਕਿਸੇ ਦਾ ਵਿਰੋਧ ਨਹੀਂ ਕਰਦਾ। ਇਹਨੂੰ ਸਮਝਿਓ, ਗੁਰੂ ਕਦੀ ਵੀ ਕਿਸੇ ਦਾ ਵਿਰੋਧੀ ਨਹੀਂ ਹੁੰਦਾ। ਚਾਹੇ ਜੰਜੂ ਦੀ ਗੱਲ ਚੱਲੇ, ਚਾਹੇ ਨਮਾਜ਼ ਦੀ ਗੱਲ ਚੱਲੇ, ਭਾਵੇਂ ਯੋਗ ਦੀ ਗੱਲ ਚੱਲੇ, ਅਸੀਂ ਅਰਥ ਕਰਦਿਆਂ ਕਰਦਿਆਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਿਰੋਧਾਭਾਸ ਦਿੰਦੇ ਹਾਂ। ਜਿਹੜਾ ਵਿਰੋਧੀ ਹੋਵੇ ਉਹ ਜੜ੍ਹਾਂ ਵੱਢਦਾ, ਜਿਹੜਾ ਸੁਖਿਰਦ ਹੋਵੇ ਉਹ ਕਹਿੰਦਾ ਨਹੀਂ, ਕੀਮਤੀ ਜਨਮ ਮਿਲਿਆ, ਆ ਆਤਮਾ ਦਾ ਜਨੇਊ ਪਾਲਾ। ਸਮਝਿਓ ਵਿਰੋਧੀ ਹੁੰਦੇ ਕਿਉਂ ਦੱਸਦੇ ਅੰਦਰ ਦੀ ਖੇਡ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਵਿਰੋਧੀ ਹੁੰਦੇ ਕਿਉਂ ਕਹਿੰਦੇ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਜੇ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਨਹੀਂ। ਜੇ ਉਸਤਾਦ ਝਿੜਕਦਾ ਉਹਦੀ ਝਿੜਕ ਵਿੱਚ ਚੇਤੇ ਰੱਖਿਓ ਵਿਰੋਧ ਨਹੀਂ, ਉਹਦੀ ਝਿੜਕ ਦੇ ਵਿੱਚ ਕੀਮਤੀ ਜੀਵਨ ਹੁੰਦਾ ਹੈ। ਗੁਰੂ ਵਿਰੋਧੀ ਨਹੀਂ। ਇੱਕ ਬਚਨ ਹਜ਼ੂਰ ਜੀ ਦੀ ਬਾਣੀ ਵਿੱਚੋਂ ਹੀ ਕਿ ਸਾਹਿਬ ਕਿਰਪਾਲੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਜਦੋਂ ਸਾਧ ਬਚਨ ਆਉਂਦਾ ਹੈ ਨਾ, ਉੱਥੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਸਾਧ ਦੀ ਵਿਆਖਿਆ, ਉਹ ਮੈਂ ਅੱਗੇ ਅਰਜ਼ ਕਰਨਾ। ਗੁਰੂ ਅਰਜੁਨ ਸਾਹਿਬ ਨੇ ਕਿਹਾ ਅਗੰਮ ਅਗਾਧ ਪਾਰ ਬ੍ਰਹਮ ਸੋਏ। ਅਸੀਂ ਪੜ੍ਹਦੇ ਹਾਂ ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਉਹਨੂੰ ਕਹੇਗਾ ਅਗੰਮ ਅਗਾਧ ਉਹ ਮੁਕਤ ਹੋਵੇਗਾ। ਜੋ ਜੋ ਕਹੇ ਸੋ ਮੁਕਤਾ ਹੋਏ। ਅਗਲੀ ਤੁਕ ਸੁਣ ਮੀਤਾ। ਮੇਰੇ ਮਿੱਤਰ ਸੁਣ, ਪਤਾ ਨਹੀਂ ਕਿਉਂ ਕਿਹਾ ਸੁਣ ਮੀਤਾ। ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਤੈਨੂੰ ਦੇ ਦੱਸਣ ਲੱਗਾ ਇਹਨੂੰ ਕੰਨ ਦੇ ਕੇ ਸੁਣ। ਤੇ ਸੁਣ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਦੇ ਖਾਨੇ ਚ ਗੱਲ ਪਾਣੀ ਹੋਵੇ। ਸੁਣ ਮੇਰੀ ਗੱਲ ਕਿਤੇ ਭੁਲੇਖੇ ਚ ਨਾ ਪਏ ਜੀ ਜਿਹੜੀ ਤੈਨੂੰ ਕਹਿਣ ਲੱਗਾ। ਕੀ ਜੀ? ਸੁਣ ਮੀਤਾ ਨਾਨਕ ਬਿਨਵੰਤਾ। ਹੇ ਮੇਰੇ ਸੱਚੇ ਪਾਤਸ਼ਾਹ, ਸਾਧੂ ਲਈ ਇੰਨੇ ਉੱਚੇ ਸ਼ਬਦ? ਮੇਰੇ ਮਿੱਤਰ ਸੁਣ, ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ। ਮੈਂ ਬੇਨਤੀ ਕਰਨਾ ਮੇਰੇ ਮਿੱਤਰ, ਮੇਰੇ ਪਿਆਰਿਆ ਸੁਣ। ਕੀ ਜੀ? ਸਾਧ ਜਨਾ ਕੀ ਅਚਰਜ ਕਥਾ। ਸਿਰਫ ਆ ਦੋ ਸ਼ਬਦ ਸਮਝਾਉਣ ਲਈ ਅਚਰਜ ਕਥਾ। ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਚਰਜ ਨੇ। ਤੇ ਮੇਰੇ ਮਿੱਤਰਾ ਧਿਆਨ ਨਾਲ ਸੁਣੀ, ਜੇ ਰੱਬ ਦੇ ਅਗੰਮ ਅਗਾਧ ਬੋਧ ਦੀ ਖੇਡ ਅਚਰਜ ਹੈ, ਉਹਦੇ ਸਾਧੂ ਦੀ ਖੇਡ ਵੀ ਅਚਰਜ ਗਏ। ਫਿਰ ਇਸ ਸ਼ਲੋਕ ਨੂੰ ਦੇਖੋ, ਉੱਤੇ ਪ੍ਰਮਾਤਮਾ, ਥੱਲੇ ਸਾਧੂ ਦੇ ਬਚਨ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਉਸ ਸੁਖਮਨੀ ਸਾਹਿਬ ਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਇੱਕ ਸ਼ਬਦ ਮੈਨੂੰ ਇੱਕ ਵਾਰੀ ਕਿਹਾ, ਕਿਉਂਕਿ ਮਹੰਤ ਸਾਹਿਬ ਜੀ ਦੇ ਜਦੋਂ ਦਰਸ਼ਨ ਹੋਏ ਪਹਿਲੀ ਵਾਰੀ, ਇੱਥੇ ਇੱਕ ਬਰਾਤ ਆਈ ਸੀ, ਬਾਬਾ ਜੀ ਹੁਣਾਂ ਨੂੰ ਪਤਾ ਹੋਣਾ, ਬਾਬਾ ਪ੍ਰਿਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਕਿ ਮਹੰਤ ਜੀ ਕੋਲ ਮਾਲਾ ਸੀ ਮੋਟੇ ਮਣਕਿਆਂ ਵਾਲੇ, ਦਰਸ਼ਨ ਕੀਤੇ। ਤੇ ਇਹ ਜੇ ਆਪਾਂ ਗੱਲ ਕਰਨੀ ਪਏ ਨੂੰ ਇਹ ਨਾ ਕਿਤੇ ਕੋਈ ਸਮਝ ਆਏ, ਕਿਉਂਕਿ ਅੱਜ ਸਾਡਾ ਅੰਦਰ ਇੰਨਾ ਕੁਛ ਸੁੰਗੜ ਚੁੱਕਾ ਹੈ, ਅਸੀਂ ਗੁਰੂ ਪਿਆਰਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਤੇ ਸਿਧਾਂਤ ਹੈ, ਤੇ ਸਿਧਾਂਤ ਦਾ ਜਦੋਂ ਕੋਈ ਜੀਵਨ ਜੀਂਦਾ, ਆਰਕੀਟੈਕਟ ਕੇਵਲ ਨਕਸ਼ਾ ਤਿਆਰ ਕਰਦਾ, ਰਿਹਾ ਉੱਥੇ ਜਾਂਦਾ ਜਿੱਥੇ ਇਮਾਰਤਾਂ ਬਣਦੀਆਂ। ਇਹ ਤਾਂ ਜੀਵਨ ਦੱਸਣ ਦੇ ਨਕਸ਼ੇ ਨੇ, ਤੂੰ ਇਸ ਤਰ੍ਹਾਂ ਤੁਰੀ, ਇਸ ਤਰ੍ਹਾਂ ਚੱਲੀ। ਤੇ ਜੇ ਅਸੀਂ ਕਹੀਏ ਜੀ ਅਸੀਂ ਨਕਸ਼ਾ ਤਾਂ ਮੰਨਣੇ ਆ, ਪਰ ਨਕਸ਼ੇ ਵਿੱਚੋਂ ਪੈਦਾ ਹੋਈ ਇਮਾਰਤ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਅੱਜ ਇਹ ਹਾਲਤ ਬਣ ਗਈ, ਨਕਸ਼ਾ ਅਸੀਂ ਮੰਨਾਂਗੇ, ਆਰਕੀਟੈਕਟ ਤੈਨੂੰ ਵੀ ਮੰਨਾਂਗੇ, ਪਰ ਜੇ ਇਸ ਨਕਸ਼ੇ ਵਿੱਚੋਂ ਇਮਾਰਤ ਬਣ ਗਈ ਅਸੀਂ ਨਹੀਂ ਮੰਨਣੀ। ਬਸ ਸਿੱਖ ਦੀ ਅੱਜ ਹਾਲਤ ਇਹ ਹੋ ਚੁੱਕੀ ਜੇ ਉਹ ਕਮਾਈ ਵਾਲੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਮੈਂ ਬੇਨਤੀ ਕਰਾਂ, ਜਿਹੜਾ ਨਕਸ਼ਾ ਤਿਆਰ ਹੋਇਆ, ਕਮਾਈ ਵਾਲੇ ਇਮਾਰਤਾਂ ਖੜੀਆਂ ਕਰਦੇ ਕਿ ਜੀਵਨ ਐਸਾ ਹੁੰਦਾ। ਆਪ ਦੇਖੋ, ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਹਨਾਂ ਦੇ ਹੱਥ ਚ ਮਾਲਾ ਸੀ। ਬੇਨਤੀ, ਮੈਂ ਨਮਸਕਾਰ ਕੀਤੀ, ਉਹਨਾਂ ਤਰੁੱਠ ਕੇ ਉਹ ਮਾਲਾ ਦਿੱਤੀ। ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਇੱਕ ਸ਼ਬਦ ਕਹਿ ਕਿ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਮੰਤ ਸਾਹਿਬ ਨੇ ਉਹ ਉਹਨਾਂ ਦੱਸੇ ਤੇ ਨਾਲ ਕਹਿਣ ਲੱਗੇ, ਬੈਰਾਗ ਚਾਹੇ ਸੁਖਮਨੀ ਸਾਹਿਬ ਪੜ੍ਹਨ ਵਾਲੇ ਨੂੰ ਗੁਰੂ ਅਰਜੁਨ ਦੇਵ ਲੈਣ ਹੁੰਦੇ। ਕਿੰਨਾ ਕੁ ਅੰਦਰ ਟਿਕਿਆ। ਫਿਰ ਦੇਖੋ, ਇਸ ਘਰ ਵਿੱਚ, ਇਸ ਦਰਬਾਰ ਵਿੱਚ ਜਿਹੜੀ ਉਹਨਾਂ ਸੇਵਾ ਕੀਤੀ, ਉਸ ਭਾਵੇਂ 2-4 ਪੱਤਰੇ ਹੀ ਜੀਵਨ ਲਿਖਿਆ, ਪਰ ਉਹਨਾਂ 5-7 ਲਾਈਨਾਂ ਵਿੱਚੋਂ ਸਭ ਕੁਝ ਮਿਲ ਜਾਂਦਾ ਜੇ ਦੇਖੀਏ ਤਾਂ। ਮਹੰਤ ਸਾਹਿਬ ਆਏ, ਮਹੰਤ ਜਵਾਹਰ ਸਿੰਘ ਜੀ ਲੈ ਕੇ ਆਏ, ਬਿਮਾਰ ਸਨ। ਆਪ ਸਭ ਨੂੰ ਪਤਾ, ਬਿਠਾਇਆ ਕਿੱਥੇ? ਲੰਗਰ ਦੇ ਭਾਂਡਿਆਂ ਵਿੱਚ। ਭਾਂਡੇ ਮਾਂਜੋ, ਭਾਂਡੇ ਮਾਂਜਦੇ ਰਹੇ, ਸੇਵਾ ਕਰਦੇ ਰਹੇ। ਤੁਸੀਂ ਅੱਖਾਂ ਨਾਲ ਸਭ ਕੁਝ ਤੱਕਿਆ, ਪਰ ਉਹਨਾਂ ਦੀ ਸਾਖੀ ਨੂੰ ਆਪਾਂ ਯਾਦ ਕਰੀਏ। ਇਸ ਸੰਪਰਦਾ ਵਿੱਚ ਬੜੇ ਕਮਾਈ ਵਾਲੇ। ਜਦੋਂ ਦਰਦ ਦੀ ਗੱਲ ਚੱਲੀ, ਬਾਬਾ ਰਾਮ ਕਿਸ਼ਨ ਜੀ ਦਾ ਜੀਵਨ, ਬਾਬਾ ਹੀਰਾ ਸਿੰਘ, ਭਾਈ ਹੀਰਾ ਸਿੰਘ ਜੀ ਦੇ ਪਿਤਾ ਭਾਈ ਹੀਰਾ ਸਿੰਘ ਕੀਰਤਨੀ, ਉਹਨਾਂ ਦੇ ਪਿਤਾ ਜੀ ਨੇ ਕੀਰਤਨ ਕੀਤਾ, ਪਰ ਕੀਰਤਨ ਤੋਂ ਬਾਅਦ ਗਏ ਨਹੀਂ। ਦੰਪਤੀ ਦੋਨੋਂ ਜੀ ਬੈਠੇ ਰਹੇ। ਬਾਬਾ ਰਾਮ ਕਿਸ਼ਨ ਜੀ ਦੇ ਨੇਤਰ ਬੰਦ ਸਨ। ਜਦੋਂ ਨੇਤਰ ਖੁੱਲੇ, ਪੁੱਛਿਆ, ਗੁਰੂ ਕੇ ਕੀਰਤਨੀਆਂ ਚ ਗਏ ਨਹੀਂ? ਸੇਵਾਦਾਰ ਨੇ ਕਿਹਾ, ਘਰ ਪੁੱਤਰ ਨਹੀਂ, ਘਰ ਸੰਤਾਨ ਨਹੀਂ। ਭਾਈ ਵੀਰ ਸਿੰਘ ਹੋਣਾ ਨੇ ਲਿਖਿਆ ਸੰਤ ਗਾਥਾ ਵਿੱਚ, ਘਰ ਸੰਤਾਨ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਿਹਾ, ਸੱਚੇ ਪਾਤਸ਼ਾਹ, ਤੇਰੀ ਕੀਰਤੀ ਕਰਨ ਵਾਲੇ ਨੂੰ ਕਾਹਦੀ ਮੁਤਾਜੀ? ਹੀਰਾ ਹੋਵੇਗਾ ਹੀਰਾ। ਉਦੋਂ ਬਾਅਦ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ। ਹੀਰਾ ਹੋਵੇਗਾ ਹੀਰਾ, ਉਹਨਾਂ ਦਾ ਬਿਰਹਾ ਕਦੀ ਤੁਸੀਂ ਦੇਖਿਓ? ਮੈਂ ਸਿਰਫ 2 ਕੁ ਉਦਾਹਰਣਾਂ ਦੇ ਦੇਣਾ, ਵਾਹਿਗੁਰੂ ਕਿਰਪਾ ਕਰੇ, ਕਿਉਂਕਿ ਬਾਣੀ ਸਾਰੇ ਪ੍ਰੇਮਾ ਭਗਤੀ ਵਾਲਿਆਂ ਦੀ ਏ, ਸਿਮਰਨ ਕਰਨ ਵਾਲਿਆਂ ਦੀ ਏ। ਇਹ ਬਾਣੀ ਵਾਚਕ ਗਿਆਨੀਆਂ ਦੀ ਨਹੀਂ ਜੇ, ਇਹ ਭਾਂਡੇ ਮਾਂਜਣ ਵਾਲਿਆਂ ਦੀ, ਝਾੜੂ ਲਾਉਣ ਵਾਲਿਆਂ ਦੀ। ਠੀਕ ਹੈ, ਅਸੀਂ ਕਥਾ ਕੀਰਤਨ ਕਰਨੇ ਆ, ਜੇ ਬਾਬੇ ਦੇ ਦਰਸ਼ਨ ਕਰਨੇ ਨੇ ਨਾ, ਉਹ ਕਿਤੇ ਭਾਂਡੇ ਮਾਂਜਣ ਵਾਲੇ ਤੇ ਕਿਤੇ ਜੋੜੇ ਝਾੜਨ ਵਾਲਿਆਂ ਦੇ ਕੋਲ ਬੈਠੇ ਹੁੰਦੇ। ਅਸਲੀਅਤ ਹੈ, ਇੰਨੇ ਪਿਆਰ ਚ ਭਿੱਜ ਕੇ। 2 ਸਿਰਫ ਐਗਜ਼ਾਮਪਲ ਮੈਂ ਉਦਾਹਰਣਾਂ ਦੇ ਦੇਣਾ ਕਿ ਬਿਰਖਾਂ ਤੇ ਇਸ ਘਰ ਦੀ ਸੇਵਾ, ਉਹਨਾਂ ਦੀ ਯਾਦ ਤਾਂ, ਕਿਉਂਕਿ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਰਾਗੀ ਸਿੰਘ ਕੀਰਤਨ ਕਰਦੇ ਪਏ ਨੇ, ਬਾਬਾ ਰਾਮ ਕਿਸ਼ਨ ਜੀ ਕੀਰਤਨ ਸੁਣਦੇ ਪਏ ਨੇ। ਪ੍ਰਸੰਗ ਚੱਲ ਪਿਆ ਸੱਚੇ ਸੌਦੇ ਦਾ, ਚੇਤੇ ਰੱਖਿਓ, ਉਹ ਬਾਬੇ ਨਾਨਕ ਵਾਲੇ ਸੱਚੇ ਸੌਦੇ ਦਾ। ਇਹਦੇ ਲਈ ਤਾਂ ਸੱਚਾ ਸ਼ਬਦਾ ਸ਼ਬਦ ਵੀ ਨਹੀਂ ਵਰਤਣਾ ਚਾਹੀਦਾ, ਇਹਨੂੰ ਈਰਖਾ ਨਾ ਸਮਝਿਓ। ਜਿਸ ਬਾਪੂ ਦੇ ਨਾਂ ਤੇ ਸੌਦੇ ਦੀਆਂ ਗੱਲਾਂ ਕਰਦੇ ਨੇ ਲੋਕ, ਚੇਤੇ ਰੱਖਿਓ ਉਸ ਪਿਤਾ ਜੀ ਨੇ ਤਾਂ ਇੱਕ ਨਜ਼ਰ ਭਰ ਕੇ ਦੇਖਿਆ ਤੇ ਨੱਚਣ ਵਾਲੀਆਂ ਨੂੰ ਬ੍ਰਹਮ ਗਿਆਨ ਹੋ ਗਿਆ। ਇਸ ਨਜ਼ਰ ਵਿੱਚੋਂ ਜਿਹਨੂੰ ਉਹ ਤੱਕਦਾ ਉੱਥੇ ਵਿਸ਼ੇ ਪੈਦਾ ਹੋ ਰਹੇ ਨੇ। ਨਹੀਂ, ਗੱਲ ਚੱਲੀ ਸੱਚੇ ਸੌਦੇ ਦੀ। ਕੀਰਤਨ ਕਰਦੇ ਹੋਏ ਕੀਰਤਨੀਏ, ਜਿਵੇਂ ਭਾਈ ਸਾਹਿਬ ਨੇ ਵਿਆਖਿਆ ਕੀਤੀ, ਕੀਰਤਨ ਕਰਦੇ ਜਦੋਂ ਇੱਥੇ ਪਹੁੰਚੇ ਕਿ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁੱਖ ਉੱਤੇ ਆਪਣੇ ਹੱਥ ਨਾਲ ਚਪੇੜ ਮਾਰੀ, ਪਰ ਸਿੱਖਾ ਤੂੰ ਸੁਣ ਕੇ ਬਾਬਾ ਕਾਲੂ ਜੀ ਲਈ ਕਿਤੇ ਅੰਦਰ ਮਾੜਾ ਫੁਰਨਾ ਨਾ ਬਣਾਈ। ਉਹ ਪਿਤਾ ਜੀ ਨੇ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਦੋਂ ਦੋ ਕੁ ਵਾਰੀ ਕਿਹਾ ਰਾਗੀ ਸਿੰਘ ਨੇ ਕੀਰਤਨ ਕਰਦਿਆਂ ਕਿ ਦੇਖੋ ਚਪੇੜ ਮਾਰੀ ਬਾਪੂ ਜੀ ਨੇ ਪੁੱਤਰ ਦੇ ਮੁੱਖ ਤੇ, ਗੁਰੂ ਨਾਨਕ ਸਾਹਿਬ ਦੇ ਮੁੱਖ ਤੇ ਇਸ ਤਰ੍ਹਾਂ ਨਿਸ਼ਾਨ ਪੈ ਗਏ ਜਿਵੇਂ ਕਿਤੇ ਚਿੱਟੇ ਕਮਲ ਫੁੱਲ ਦੇ ਉੱਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ, ਜਿਵੇਂ ਲਾਲ ਮੁੱਖ ਕਮਲ ਫੁੱਲ ਦੀ ਤਰ੍ਹਾਂ ਤੇ ਉਂਗਲੀਆਂ ਦੇ ਨਿਸ਼ਾਨ ਕਾਲੇ ਭਵਰੇ। ਇੰਨੇ ਸ਼ਬਦ ਕਹੇ ਕਿ ਚਪੇੜ ਵੱਜੀ, ਹਜ਼ੂਰ ਦੀਆਂ ਅੱਖਾਂ ਸਿਮ ਆਈਆਂ, ਬਾਬਾ ਰਾਮ ਕਿਸ਼ਨ ਜੀ ਵਿੱਚੋਂ ਉੱਠ ਕੇ ਖੜੇ ਹੋ ਗਏ, ਬਾਬਾ ਕਾਲੂ ਜੀ ਨਾ ਮਾਰੋ, ਬਾਬਾ ਕਾਲੂ ਜੀ ਨਾ ਮਾਰੋ। 20 ਰੁਪਈਆਂ ਦੀ ਗੱਲ ਏ, ਮੈਂ ਸਾਰਾ ਘਰ ਹੀ ਸਿੱਖਾਂ ਨੂੰ ਕਹਿ ਕੇ ਸੋਨੇ ਨਾਲ ਮੜਾ ਦਿਆਂ। ਹੁਣ ਤੁਸੀਂ ਦੇਖੋ ਤੇ ਸਮਾਂ ਰਹਿ ਗਿਆ ਕੋਈ, ਸਥਾਨ ਰਹਿ ਗਿਆ ਕੋਈ? ਨਹੀਂ, ਜਿਹੜਾ ਸਮੇਂ ਸਥਾਨ ਤੇ ਜਿੰਦਾ, ਪਕੜ ਤੇ ਜਿੰਦਾ, ਸ਼ਾਇਦ ਅਜੇ ਉਹ ਆਤਮਕ ਮੰਡਲ ਦੀ ਉਡਾਰੀ ਨਹੀਂ ਜਾਣਦਾ। ਆਤਮਕ ਮੰਡਲ ਵਿੱਚ ਸਮਾਂ ਸਥਾਨ ਤਾਂ ਕਦੀ ਰਹਿੰਦਾ ਹੀ ਨਹੀਂ। ਕਿ ਨਾ ਮਾਰੋ ਸ਼ਬਦ ਵਰਤੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਪਿਆਰ ਕਿ ਹਜ਼ੂਰ ਦੇ ਚਰਨਾਂ ਵੀ ਜਦੋਂ ਰਾਤ ਨੂੰ ਸੇਵਾ ਕਰਨੀ ਤੇ ਬਾਬਾ ਰਾਮ ਕਿਸ਼ਨ ਜੀ ਹੋਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਕੋਲ ਜਾ ਕੇ ਬੈਠ ਜਾਣਾ ਤੇ ਕਹਿਣਾ ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਪਰ ਸੋਕਤ ਜਾਣੇ ਪੀਰ ਪਰਾਈ, ਜਾਂ ਕਹਿ ਅੰਤਰ ਦਰਦ ਨਾ ਪਾਈ। ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਕਿਵੇਂ ਤੇਰੇ ਤੋਂ ਬਿਨਾਂ ਮੈਂ ਰਹਿ ਸਕਾਂਗਾ? ਬੈਰਾਂ ਵਿੱਚ ਆ ਕੇ ਰੋਈ ਜਾਣਾ, ਫਿਰ ਕਹਿਣਾ ਉੱਠ ਮਣਾ, ਬਾਹਰ ਬੂਵੇ ਦੇ ਬਹਿ ਜਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿਸ਼ਰਾਮ ਪੈ ਕਰਦੇ। ਮਹੰਤ ਤਾਰਾ ਸਿੰਘ ਜੀ ਦਾ ਜੀਵਨ ਪੜਿਆ, ਜਿਹੜੀਆਂ ਦੋ ਗੱਲਾਂ ਸਿਰਫ ਮੈਂ ਸਾਂਝੀਆਂ ਕਰਨੀਆਂ ਨੇ। ਉਹ ਸ਼ਬਦ ਕਹੇ, ਇੱਕ ਤਾਂ ਕਿਹਾ ਭਾਂਡੇ ਮਾਂਜੇ ਤੇ ਦੁੱਖ ਜਾਂਦਾ ਰਿਹਾ, ਰੋਗ ਜਾਂਦਾ ਰਿਹਾ, ਤੇ ਦੂਸਰੀ ਬਾਤ ਜੋ ਗੁਰਮੁਖਾਂ ਨੇ ਲਿਖੀ ਵੀ ਮਹੰਤ ਜੀ ਚਲੇ ਗਏ ਫਿਰ ਦੁਬਾਰਾ ਲਿਆਂਦਾ, ਇਹ ਸ਼ਬਦ ਲਿਖੇ ਨੇ। ਤੇ ਇੱਕ ਦਿਨ ਬਾਬਾ ਜੀ ਨੂੰ ਕਿਹਾ, ਬਾਕੀ ਸਭ ਤਾਂ ਸਾਥੀ ਕੀਰਤਨ ਕਰਦੇ ਨੇ, ਕੋਈ ਕਥਾ ਕਰਦਾ, ਕੋਈ ਗੁਣੀ, ਕੋਈ ਗਿਆਨੀ, ਮੈਂ ਤਾਂ ਭਾਂਡੇ ਮਾਂਜਣਾ ਵਾਂ, ਮਹਾਂਪੁਰਖਾਂ ਦੇ ਕਸ਼ਹਿਰੇ ਬਸਤਰੀ ਸੇਵਾ ਹੀ ਕਰਨਾ ਵਾਂ। ਤੇ ਕਹਿੰਦੇ ਨੇ ਜੋ ਲਿਖਿਆ ਹੈ, ਮੈਂ ਸਿਰਫ ਬਾਣੀ ਵਿੱਚੋਂ ਉਦਾਹਰਣਾਂ ਦੇਣੀਆਂ ਨੇ ਸਾਖੀ ਲਈ। ਇੱਕੋ ਗੱਲ ਕਹੀ ਕਿ ਤੁਸੀਂ ਭਾਂਡੇ ਮਾਂਜੀ ਜੋ ਸੇਵਾ ਕਰੀ ਜਾਓ, ਗੁਣੀ ਗਿਆਨੀ ਤੁਹਾਡੇ ਸਾਹਮਣੇ ਚੁੱਕਣਗੇ। ਹੁਣ ਆ ਸ਼ਬਦ, ਭਾਂਡੇ ਰੋਗ ਮਿਟਾਉਂਦੇ ਨੇ, ਭਾਂਡੇ ਗੁਣੀ ਗਿਆਨੀ ਝੁਕਾਉਂਦੇ ਨੇ। ਜਦੋਂ ਇਹ ਸ਼ਬਦ ਪੜਿਆ ਤੇ ਮਨ ਨੇ ਕਿਹਾ, ਧੰਨ ਗੁਰੂ ਅਰਜੁਨ ਸਾਹਿਬ, ਤੁਹਾਡੇ ਇਸ ਸ਼ਲੋਕ ਦੀ ਵਿਆਖਿਆ ਹੋ ਗਈ ਕਿ ਪਾਛਣ ਕਰੋਤ ਅਗਰਣੀ ਵਹਿ। ਸ਼ਲੋਕ ਸਹਿਸਕ੍ਰਿਤੀ, ਸੇਵਾ ਕਰਨ ਵਾਲੇ ਜਿਹੜੇ ਪਿੱਛੇ ਰਹਿੰਦੇ ਨੇ ਉਹ ਆਗੂ ਬਣ ਜਾਂਦੇ ਨੇ। ਪਰ ਚੇਤੇ ਰੱਖੋ, ਆਗੂ ਰਾਜਨੀਤਿਕ ਸ਼ਬਦ ਨਹੀਂ। ਸਾਧ ਤੋਂ ਬਿਨਾਂ, ਗੁਰਮੁਖ ਤੋਂ ਬਿਨਾਂ ਜਿਹੜੀ ਮੈਂ ਬੇਨਤੀ ਕਰ ਲੱਗਾ, ਜ਼ਿੰਦਗੀ ਦੇ ਵਿੱਚ ਕਦੀ ਵੀ ਆਤਮਕ ਰਸ ਨਹੀਂ ਭਰਿਆ ਜਾਣਾ ਜਿੰਨੀ ਦੇਰ ਤੱਕ ਰਸੀਏ ਦੀ ਸੰਗਤ ਨਹੀਂ। ਹੰਗਤਾਂ ਵਿੱਚ ਆ ਕੇ ਮੈਂ ਕਹੀ ਜਾ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਚੇਤੇ ਰੱਖੋ, ਕਈ ਵਾਰੀ ਇਹ ਸ਼ਬਦ ਵੀ ਹੰਗਤਾਂ ਵਾਲੇ ਹੋ ਜਾਂਦੇ ਨੇ। ਗੁਰਮੁਖ ਦੀ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਉਹ ਕਹਿੰਦੇ ਨੇ, ਕਮਾਈਆਂ ਹੀ ਸਾਧ ਬਣਾਉਂਦੀਆਂ ਨੇ, ਤੇ ਕਮਾਈਆਂ ਆਪਣੀ ਅਕਲ ਨਹੀਂ ਲੈਣੀ, ਕਮਾਈਆਂ ਕਿਰਪਾ ਨਾਲ ਹੁੰਦੀਆਂ ਨੇ। ਇਹੀ ਕਾਰਨ ਕਿ ਜਦੋਂ ਕਿਤੇ ਕੋਈ ਆਮ ਤੌਰ ਤੇ ਤਪੀਸਰ ਤਪ ਕਰਦੇ ਨੇ, ਉਹ ਖੰਗਤਾਂ ਵਿੱਚ ਜਿਉਂਦੇ ਨੇ। ਇੰਨੇ ਸਾਲ ਅਸੀਂ ਕਮਾਈਆਂ ਕੀਤੀਆਂ, ਪਰ ਬਾਬੇ ਨਾਨਕ ਦੇ ਘਰ ਵਿੱਚ ਜਿਉਂ ਜਿਉਂ ਕਮਾਈ ਕਰਕੇ ਸਾਲ ਨਿਕਲਦੇ ਨੇ ਤਿਉਂ ਤਿਉਂ ਮਿਹਰ ਹੁੰਦੀ ਏ, ਹਉਮੇ ਮਿਟਦੀ ਏ। ਕਦੀ ਨੀ ਕਹਿੰਦੇ ਕਮਾਈਆਂ ਕੀਤੀਆਂ, ਕਹਿੰਦੇ ਨੇ ਗੁਰੂ ਨੇ ਮਿਹਰਾਂ ਕੀਤੀਆਂ, ਖੰਗਤਾਂ ਨਹੀਂ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਸਾਧੂ ਦੀ ਅਗਵਾਈ ਸਮੁੱਚੀ ਮਾਨਵਤਾ ਦਾ ਭਲਾ ਕਰੇਗੀ। ਤੇ ਸਾਧੂ ਦਾ ਸੰਬੰਧ ਅਸੀਂ ਸਿੱਖ ਨਾਲ ਲਾਈਏ, ਹਿੰਦੂ ਨਾਲ ਲਾਈਏ, ਮੈਨੂੰ ਬਖਸ਼ ਦਿਓ, ਮੈਂ ਸ਼ਬਦ ਅੱਜ ਖੁੱਲੇ ਵਰਤ ਰਿਹਾ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਅਸੀਂ ਬੀਜ ਬੀਜਨੇ ਆ ਕਿਸੇ ਫਸਲ ਦਾ, ਕਣਕ ਬੀਜੋ, ਝੋਨਾ ਲਾਈਏ, ਚਣੇ ਬੀਜੀਏ। ਆਪ ਨੂੰ ਪਤਾ ਵੀ ਕਣਕ ਜਦੋਂ ਬੀਜੀ ਜਾਂਦੀ ਹੈ ਤੇ ਸਰਦੀ ਦੇ ਦਿਨ ਸ਼ੁਰੂ ਹੁੰਦੇ ਨੇ। ਸਾਧੂ ਕਿਵੇਂ ਸਭ ਦਾ ਭਲਾ ਕਰਦਾ, ਤੇ ਸਾਧੂ ਨਾਮ ਹੀ ਬੋਲੇ, ਚੇਤੇ ਰੱਖੋ ਉਹਦੇ ਕੋਲ ਬੈਠਿਆਂ ਵੀ ਉਹਦੇ ਸਰੀਰ ਦਾ ਔਰਾ, ਉਹਦੇ ਸਰੀਰ ਦੀਆਂ ਤਰੰਗਾਂ ਦੁਖੀਆਂ ਬੰਦਿਆਂ ਦੇ ਅੰਦਰ ਨੂੰ ਸੁੱਖ ਦੇ ਜਾਂਦੀਆਂ। ਭਾਈ ਸਾਹਿਬ ਕਹਿੰਦੇ ਨੇ ਕਣਕ ਸ਼ੁਰੂ ਹੋਈ, ਸਰਦੀ ਜ਼ਮੀਨ ਵਿੱਚ ਬੀਜ ਦਿੱਤੀ, ਜਦੋਂ ਪੇਡਾ ਪੈਦਾ ਹੋਇਆ ਉਦੋਂ ਸਰਦੀ ਹੋਰ ਤੇਜ਼ ਹੋ ਗਈ, ਜਿਉਂ ਜਿਉਂ ਪੱਕਣ ਦੇ ਨੇੜੇ ਆਈ ਤਿਉਂ ਤਿਉਂ ਅੱਤ ਦੀ ਸਰਦੀ ਤੇ ਅੱਜ ਤੁਸੀਂ ਦੇਖਦੇ ਹੋ ਕੋਰਾ ਤੇ ਬਰਫ਼ ਕਣਕ ਦੀ ਫਸਲ ਉੱਤੇ ਪਈ ਹੈ। ਇੰਨੀ ਸਰਦੀ, ਇੰਨੀ ਠੰਡ ਉਸ ਫਸਲ ਨੇ ਆਪਣੇ ਤਨ ਤੇ ਖੰਡਾਉਂਦੀ ਏ, ਪਰ ਜਿਸ ਦਿਨ ਇਹ ਪੱਕਣ ਲੱਗਣਾ ਉਦੋਂ ਲੂਆਂ ਸ਼ੁਰੂ ਹੋ ਜਾਣੀਆਂ। ਸਰਦੀ ਵੀ ਜਰੀ, ਗਰਮੀ ਵੀ ਜਰੀ, ਜਿਸ ਵੇਲੇ ਸਰਦੀ ਤੇ ਗਰਮੀ ਦੋਨਾਂ ਨੂੰ ਜਰ ਲਿਆ ਤੇ ਜ਼ਿਮੀਦਾਰ ਨੇ ਝਾੜ ਕੇ ਜਦੋਂ ਕਣਕ ਆਪਣੇ ਘਰ ਲੈ ਕੇ ਗਿਆ, ਇੰਨੀ ਵੱਡੀ ਉਹਨੇ ਸਾਧਨਾ ਕੀਤੀ, ਰੱਬ ਨੇ ਕਣਕ ਵਿੱਚੋਂ ਦਵੈਸ਼ ਹੀ ਮਿਟਾ ਦਿੱਤੀ। ਕਹਿਣ ਲੱਗੀ ਹੁਣ ਚਾਹੇ ਮੁਸਲਮਾਨ ਦੇ ਮੂੰਹ ਚ ਪਾ ਦੀ, ਭਾਵੇਂ ਹਿੰਦੂ ਦੇ ਮੂੰਹ ਚ ਪਾ ਦੀ, ਜਿਹੜਾ ਖਾਏਗਾ ਮੈਂ ਸਭ ਦੀ ਭੁੱਖ ਦੂਰ ਕਰਾਂ। ਕੌਣ ਹੈ ਸਾਧੂ? ਇਹ ਗੁਰਮਤ ਦੀਆਂ ਰਚਨਾਵਾਂ ਨੇ। ਪੰਜਾਬ ਦੀ ਪੈਦਾ ਹੋਈ ਕਣਕ ਯੂਰਪ ਦਾ ਗੋਰਾ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਅਮਰੀਕਾ ਦੀ ਪੈਦਾ ਕੀਤੀ ਹੋਈ ਕਣਕ ਪੰਜਾਬ ਦਾ ਵਸਨੀਕ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਨਹੀਂ, ਜਿਵੇਂ ਕਣਕ ਸਾਧਨਾ ਕਰ ਕਰਕੇ ਇੱਥੋਂ ਤੱਕ ਪਹੁੰਚ ਗਈ, ਜਿਹੜਾ ਖਾਂਦਾ ਉਹਦੀ ਭੁੱਖ ਦੂਰ ਹੁੰਦੀ ਏ, ਤੇ ਜਦੋਂ ਸਿਮਰਨ ਤੇ ਸੇਵਾ ਦੀ ਸਾਧਨਾ ਕਰਕੇ ਮਹਾਂਪੁਰਖ ਸਿਖਰ ਤੇ ਪਹੁੰਚਦਾ, ਜਿਹੜਾ ਨੇੜੇ ਆਉਂਦਾ ਉਹਦਾ ਕੀ ਭਲਾ ਹੁੰਦਾ? ਕੋਈ ਨੇੜੇ ਆ ਜਾਏ ਉਹਦਾ ਭਲਾ ਹੈ। ਦੂਸਰੀ ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਕਪਾਹ ਵੱਲ ਤੁਸੀਂ ਦੇਖੋ, ਉਹ ਤਾਂ ਪੈਦਾ ਹੀ ਉਦੋਂ ਹੋਈ ਪਹਿਲਾਂ ਉਹਨੂੰ ਮਲਿਆ ਗਿਆ। ਜਿਹੜੇ ਜ਼ਿਮੀਦਾਰਾਂ ਕਰਦੇ ਰਹੇ ਨੇ ਕਪਾਹ ਦੇ ਵੜੇਵੇਂ, ਅਸੀਂ ਦੇਖਿਆ ਘਰਾਂ ਵੀ ਸਾਡਿਆਂ ਚ ਸਵਾਹ ਨਾਲ ਮਲਨੇ, ਮਿੱਟੀ ਚ ਵੈਸੇ ਤਾਂ ਰਾਖ ਚ ਮਲੇ ਜਾਂਦੇ ਸਨ, ਮਲੀ ਚ ਮਲੇ ਜਾਣੇ, ਉਹ ਵੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ। ਕਪਾਹ ਪੈਦਾ ਹੋ ਗਈ, ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, ਪਰਤ ਕੇ ਦਰਜੀ ਨੇ ਕੱਟ ਕੇ ਰੰਗ ਚਾੜ ਕੇ ਜਦੋਂ ਖੇਸ ਤਿਆਰ ਕਰ ਦਿੱਤੇ ਤੇ ਉਸ ਕਪਾਹ ਦੀਆਂ ਤੰਦਾਂ ਨੇ ਬੋਲ ਕੇ ਕਿਹਾ, ਉਹ ਦੁਨੀਆਂ ਦੇ ਲੋਕੋ ਜਿਹੜਾ ਮਰਜ਼ੀ ਉੱਤੇ ਲੈ ਲਓ, ਸਾਰਿਆਂ ਦੀ ਗਰਮੀ ਸਰਦੀ ਦੂਰ ਕਰਾਂਗੇ। ਇਹ ਹੈ ਸਾਧਨਾ। ਕਪਾਹ ਜਦੋਂ ਕੱਪੜਾ ਬਣਦਾ, ਮੈਂ ਕਹਿੰਦਾ ਬੰਦਿਆ ਤੂੰ ਸਮਝ ਇਹਨਾਂ ਰੱਬ ਦੀ ਬਣਾਈਆਂ ਹੋਈਆਂ ਚੀਜ਼ਾਂ ਚੋਂ ਕਿਹੜੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ। ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨੀ ਦੇਖਦੇ ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ ਚੇਤੇ ਰੱਖਿਓ, ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏਗੀ, ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ, ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ राम के दासा मोरो मन प्रभ अस अस विश्वासा राम ते अधिक राम कर दासा क्यों कहन लगे इस करके कि परमात्मा इस तरह है जिमें समुंदर है ते संत इस तरह जिमें बदल है परमात्मा इस तरह जिमें चंदन है ते संत इस तरह जिमें खवा है मोरो मन प्रभ अस विश्वासा राम ते अधिक राम कर दासा राम सिंधु ओ समुंदर है समुंदर दा पानी नेड़े दे के पी के देखो कोई पी सकता माई दा लाल उदाहरण दा एक पख लेना समुंदर दा पानी मुंह च पाएगा कहेगा खारा पर रब ने बदल पैदा किया बिल्कुल समुंदर निंदी ना तेन पीण की जांच नहीं आई मैं तेन खारे तो मिठा बना के पियाना साधु की है परमात्मा की गल हर बंदे तक पहुंचाने वाला समुंदर तेरे को बड़ी वड्डी शक्ति कोई शक नहीं तेरा थां नहीं पर कुर्बान जाइए इन्हां बदलां तो जेड़े तेरे तो नीर लैके मिठा बना के दुनिया नूं वंडदे पए राम सिंधु गन सज्जन दी राह हर तरु जन संत समीरा परमात्मा चंदन है पर याद रखियो चंदन दी महक भी अगे तां जांदी है जे खवा चलदी होवे खवा ही तां महक नूं अगे लैके जांदी रब दे संत जन वो बदल दी तरह खवा दी तरह ने भाई साहब ने तीसरा जेड़ा प्रमाण लिया कहन लगे पानी पहाड़ तो निकलिया निवान वल गया हर रंग विच पानी समा गया ते पानी दी कालना देखो वो तुरदा ही रहिंदा है निर्मलता ही ओदे कोल है जे चिड़ी ने चुंझ भरी प्यास ओदी भी गई जे किते मिर्ग ने आके घुट भरिया प्यास ओदी भी गई जे शेर ने पानी पीता प्यास ओदी भी गई जे किते साकत ने पानी पीता प्यास ओदी भी गई ते अगे संत दी कुटिया जदों चूली भर के उन्हें पीती प्यास ओदी भी गई पानी दे विच कोई दवैश थोड़ा है जो पिएगा ओदी प्यास जाएगी भाई साहब दा एक कबित है जैसे तो अनाद आद अंत पर्यंत खंत सकल संसार को आधार पयो ताही सह जैसे तो कपास त्रास देसना उसास काटे जगत की ओट पै अंबर दिवाही सह जैसे आपा खोए जल मिले सब बरन में खग मृग मानस तृप्त गत जाही सह तैसे मन साध साध साधना के साध भय आने साधु मन साधना असी कह देने कि चोले पा के तुरे फिर दे क्योंकि अज हर बंदे दे शब्द ने गुरमुखो पा के चार दिन दुनिया दे कबूल सह के तां देखो हर बंदे नूं असीं इक्को रस्से नाल ना बनी जाइए क्योंकि साडा सुभाव हो गया अज तां क्योंकि सिखां च मैं शब्द जिहड़े कह रहा सिखां च इक रिवाज जिहड़ा मुद्दा उठदा उहदी कथा ही किन्ने किन्ने महीने चली जांदी उह किन्ने किन्ने महीने जुगो जुग टल बाणी दी कथा ही ने जे किने कहा साध इस तरह दूजे ने बस वेखना नहीं फिर शुरू कर देना कहिंदे तैसे मन साध साध साधना कै साध भय भाई गुरदास दा किवें साधना कीती कहन लगे नौ द्वारे साध साध सदाया नौ द्वारे काबू कर ले गल्लां करने असीं उहनां जिन्हां ने नौ द्वारे काबू कीते साडीआं ते दो पोटलियां काबू ने टिकराईआं अखां ही नहीं काबू आईआं वो महापुरखां दा जीवन सेवा पंथी महापुरशां दे जीवन है ना कि साधु गया ते नाल हाथ कागज लिख के भेजिया नाम बाबा जी जानदे ने भाई सेवा राम जी सन क्या जेड़ा ये साधु आया है तुहाडे डेरे च तीन औगण जे तीन औगण ने वाह भी कमाइया वाले हो सची मुची अनुभव ही चेंज करेगा मैं वार वार बेनती करना कि जितना मर्जी ज्ञान कट्ठा कर लो जिदन कमाई वाला एक लंघ गया सारे ज्ञान तरे तराए रह जाने असलियत है कलम शब्द तीन थावां ते वरतने आ एक कलम शब्द असी वरतने आ काने नूं घड़ के बनाई कलम दूजा शब्द वरतने आ सिर कलम कर दिता ते तीजा शब्द वरतने आ गुलाब दे फुल्लां दी कलम कीती गई ਰੁੱਖ ਦੀ ਟਾਹਣੀ ਦੀ ਕਲਮ ਕੀਤੀ ਗਈ। ਪਰ ਇਹ ਤਿੰਨ ਸ਼ਬਦ ਚੇਤੇ ਰੱਖਿਓ ਗੁਰਮੁਖੋ, ਕਾਨਾ ਕਦੀ ਵੀ ਤਵਾਰੀਕੀ ਅੱਖਰ ਨਹੀਂ ਲਿਖਦਾ, ਕਾਨੇ ਕਦੀ ਵੀ ਬਾਣੀ ਨਹੀਂ ਲਿਖ ਸਕਦੇ। ਕਦੀ ਅਸੀਂ ਨਹੀਂ ਕਹਿੰਦੇ ਕਾਨੇ ਨਾਲ ਲਿਖਿਆ, ਜ਼ਿਆਦਾਤਰ ਕਹਿੰਦੇ ਹਾਂ ਕਲਮ ਨਾਲ ਲਿਖਿਆ, ਤੇ ਕਲਮ ਬਣਦੀ ਤਾਂ ਹੈ ਜੇ ਆਪਣਾ ਪਹਿਲਾ ਸਿਰ ਕਟਾਏਗੀ ਤਾਂ, ਚਾਕੂ ਨਾਲ ਘੜਿਆ ਜਾਏ ਤਾਂ ਕਲਮ ਬਣਦੀ ਹੈ। ਕਲਮ ਬਣੇਗੀ ਤੇ ਅੱਖਰਾਂ ਦਾ ਜਨਮ ਹੋਵੇਗਾ, ਤੇ ਫਿਰ ਜਦੋਂ ਅੱਖਰ ਚੰਗੇ ਲਿਖੇਗੀ ਉਸ ਕਲਮ ਨੂੰ ਵੀ ਕਹਿਣਗੇ ਧੰਨ, ਸੋ ਕਾਗਦ ਕਲਮ ਧੰਨ। ਤੇ ਜਦੋਂ ਕਿਸੇ ਗੁਲਾਬ ਦੇ ਪੇਡੇ ਦੀ ਟਾਹਣੀ ਕੱਟੀ ਜਾਂਦੀ ਉਹਦੀ ਕਲਮ ਬਣਾਉਂਦੇ, ਪਰ ਸ਼ਰਤ ਉਸ ਗੁਲਾਬ ਦੀਆਂ ਜੜ੍ਹਾਂ ਧਰਤੀ ਚ ਖਰੀਆਂ ਹੋਣ, ਸੁੱਕਾ ਨਾ ਆਪ ਹੋਵੇ। ਸੁੱਕੀ ਟਾਹਣੀ ਕੱਟ ਕੇ ਲਿਜਾਓਗੇ ਤੇ ਕਿੱਥੋਂ ਪੁੰਗਰੇਗੀ ਜਿਹਦੀਆਂ ਜੜ੍ਹਾਂ ਖਰੀਆਂ ਨੇ। ਅੱਧ ਵਿਚਕਾਰੋਂ ਤੋੜ ਕੇ ਕਲਮ ਬਣਾ ਦਿਓ, ਕੱਟ ਕੇ ਲੈ ਜਾਓ। ਉਹ ਟਾਹਣੀ ਕਹਿੰਦੀ ਚੇਤੇ ਰੱਖੀ, ਜਿਹਦੇ ਨਾਲੋਂ ਤੂੰ ਮੈਨੂੰ ਲੈ ਕੇ ਆਇਆ ਉਹ ਜੀਵਨ ਵਾਲਾ ਹੈ, ਮੈਨੂੰ ਮਾਰੂ ਥਲ ਵਿੱਚ ਲਾਈ, ਮੈਂ ਉਹਦੇ ਵਰਗਾ ਰੁੱਖ ਹੋਰ ਪੈਦਾ ਕਰ ਦਿਆਂ। ਕਲਮ ਹੈ ਨਾ, ਘੜ ਕੇ ਲਾਈ, ਉਹਨੇ ਗੁਲਾਬ ਦਾ ਫੁੱਲ ਪੈਦਾ ਕਰ ਦਿੱਤਾ। ਉਹਨੇ ਕਿਹਾ ਤੂੰ ਮੈਨੂੰ ਕੱਟਿਆ, ਮੈਂ ਆਪਣੇ ਵਰਗੀ 100 ਟਾਹਣੀ ਪੈਦਾ ਕਰ ਦਿਆਂਗੀ। ਚੇਤੇ ਰੱਖਿਓ, ਜਦੋਂ ਫਿਰ ਕਮਾਈ ਵਾਲੇ ਦਾ ਸਿਰ ਕਲਮ ਹੁੰਦਾ ਹੈ ਨਾ, ਤੇ ਜਿੰਨੀਆਂ ਬੂੰਦਾਂ ਡਿੱਗਦੀਆਂ ਨੇ ਉਹਨੇ ਸ਼ਹੀਦ ਪੈਦਾ ਕਰ ਜਾਂਦਾ। ਉਹ ਜੀਵਨ ਹੈ, ਸਿੱਖੀ ਇੱਕ ਜੀਵਨ ਹੈ। ਮਹਾਂਪੁਰਖਾਂ ਕੋਲ ਆਏ, ਕਦੀ ਸਬੱਬ ਬਣਿਆ ਸੰਤ ਰਤਨ ਮਾਲ ਵਿੱਚੋਂ ਮੇਰੀ ਵਿੱਚ ਇੱਛਾ ਸੀ ਕਿ ਲੜੀਵਾਰ ਜੀਵਨ ਬਿਓਰੇ ਸਾਰੇ ਦਿੱਤੇ ਜਾਣ, ਕਿਉਂਕਿ ਅਸੀਂ ਅਧਿਆਤਮਕ ਪੱਖ ਨੂੰ ਛੋਹਣ ਨੂੰ ਤਿਆਰ ਨਹੀਂ। ਲਿਖ ਦਿੱਤਾ ਇਸ ਵਿੱਚ 3 ਔਗਣ ਨੇ ਜਿਹੜਾ ਤੁਹਾਡੇ ਡੇਰੇ ਆਇਆ, ਤੇ ਮਹਾਂਪੁਰਖ ਪੜ੍ਹ ਕੇ ਰੋ ਪਏ, ਰੋ ਕੇ ਕਹਿਣ ਲੱਗੇ ਗੁਰਮੁਖਾ ਤੂੰ ਧਾਨੇ, ਸਿਰਫ ਤੇਰੇ ਚ 3 ਹੀ ਰਹਿ ਗਏ, ਅਸੀਂ ਤਾਂ ਸਾਰੇ ਔਗਣਾਂ ਨਾਲ ਭਰੇ, ਤੇਰੇ ਚ ਸਿਰਫ 3 ਰਹਿ ਗਏ। ਹੰਬਲਾ ਮਾਰ 3 ਤਾਂ ਕੁਝ ਵੀ ਨਹੀਂ ਹੁੰਦੇ, ਤੇਰੇ ਚ ਸਿਰਫ 3 ਰਹਿ ਗਏ। ਅਸੀਂ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਮਾਰੇ। ਬਸ ਇਹੋ ਜਿਹਾ ਸ਼ਬਦ ਕਹਿ ਸੱਚੀ ਮੁੱਚੀ ਉਹਦਾ ਅੰਦਰ ਸ਼ੁੱਧ ਕਰ ਦਿੱਤਾ। ਉਹ ਕਿਉਂ? ਕਿਉਂਕਿ ਉਹਨਾਂ ਦੇ ਸਰੀਰ ਵਿੱਚੋਂ ਉੱਠਦਾ ਹੋਇਆ ਔਰਾ ਉਹਦੀਆਂ ਤਰੰਗਾਂ ਤਬਦੀਲ ਕਰਦੀਆਂ ਨੇ ਭਾਈ ਸਾਹਿਬ ਦੀ ਰਚਨਾ ਦੀ ਅਖੀਰਲੀਆਂ ਤੁਕਾਂ, ਤੈਸੇ ਮਨ ਸਾਧ ਸਾਧ ਸਾਧਨਾ ਕਹਿ ਸਾਧ ਭੈ ਜਗਤ ਕੋ ਉਧਾਰ ਅਵਗਾਹੀ ਸਹਿ। ਉਹਨਾਂ ਦੀ ਅਗਵਾਈ ਨਾਲ ਹੀ ਦੁਨੀਆਂ ਦਾ ਭਲਾ ਹੋਵੇਗਾ ਜਿਨ੍ਹਾਂ ਮਨ ਸਾਧਿਆ। ਤੇ ਸ਼ਾਇਦ ਇਹੀ ਕਾਰਨ ਬਾਬੇ ਨੂੰ ਗਿਆਨੀ ਤਾਂ ਬਹੁਤ ਮਿਲੇ, ਪਰ ਮੇਰੇ ਬਾਪੂ ਨਾਨਕ ਨੇ ਕਿਹਾ ਉਹ ਸਿੱਧੋ ਕੀ ਕਰਾਂ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਵਾ। ਉਹਨਾਂ ਕਿਹਾ ਸਾਧੂ ਤੋਂ ਬਿਨਾਂ ਨਹੀਂ ਕੋਈ ਥੰਮ ਸਕਦਾ। ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਦਰਦ ਦੀ ਗੱਲ ਕੀਤੀ, ਮਹਾਂਪੁਰਖਾਂ ਦੀ ਬਾਤ ਕੀਤੀ, ਉਹਨਾਂ ਭਾਂਡੇ ਮਾਂਜੇ, ਸੇਵਾ ਕੀਤੀ। ਭਾਈ ਸਾਹਿਬ ਗੁਰਮੁਖਾਂ ਨੇ ਲਿਖਿਆ ਕਿ ਰਾਤ ਨੂੰ ਪਾਠ ਹੋਣਾ, ਸਭ ਨੇ ਸੌ ਜਾਣਾ, ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੈ ਸੁਣਦੇ ਨੇ, ਲੰਗਰ ਦੇ ਭਾਂਡੇ ਪੈ ਚੁੱਕਦੇ ਨੇ। ਗੁਰਮੁਖੋ ਸੱਚ ਹੈ ਗੁਰੂ ਅਰਜੁਨ ਦੇਵ ਜੀ ਦਾ ਇਹ ਬਚਨ ਸਾਕਾਰ ਹੋਇਆ ਇਸ ਧਰਤੀ ਤੇ, ਪਾਛੰ ਕਰੋਤ ਅਗਰਿਣੀ ਵਹਿ, ਨਿਰਾਸੰਗ ਆਸ ਪੂਰਨ ਹੈ, ਨਿਰਦਨ ਭਯੰਗ ਧਨਵੰਤ ਹੈ, ਰੋਗੀਅੰਗ ਰੋਗ ਖੰਡਣੇ। ਭਾਂਡੇ ਮਾਂਜੇ ਰੋਗ ਚਲੇ ਗਏ, ਰੋਗੀਅੰਗ ਰੋਗ ਖੰਡਣੇ, ਭਗਤਿੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕੀ ਨਾ ਲੱਭਿਅਤੇ, ਕਿ ਨਾ ਲੱਭਿਅਤੇ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ। ਫਿਰ ਇੱਕ ਰਾਜਾ ਸਾਹਮਣੇ ਆ ਜਾਏ ਤੇ ਇੱਕ ਝਾੜੂ ਲਾਉਣ ਵਾਲਾ ਮਹਾਂਪੁਰਖ, ਕਿਉਂਕਿ ਸ਼ਬਦ ਨਹੀਂ ਕਹਿਣੇ, ਮੈਨੂੰ ਪਤਾ ਬਾਬਾ ਸਤਨਾਮ ਸਿੰਘ ਜੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦੇ, ਪਰ ਇਹਦੇ ਚ ਕੋਈ ਸ਼ੱਕ ਨਹੀਂ। ਬਾਬਾ ਹਰਬੰਸ ਸਿੰਘ ਜੀ ਇੱਕ ਦਿਨ ਆਏ ਘਰ, ਗ੍ਰਹਿ ਚਰਨ ਪਾਏ ਉਹਨਾਂ ਨੇ ਘਰ ਸੇਵਾ ਵਾਲੇ, ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਗੱਲ ਚੱਲੀ, ਉਹ ਵੀ ਬੈਰਾਗ ਚ, ਕਿਉਂਕਿ ਨਾਮ ਰਸਿਕ ਜਿਤਨੇ ਵੀ ਨੇ ਨਾ, ਬਸ ਯੂੰ ਸਮਝੋ ਜੇ ਗੁਰੂ ਦੀ ਦੇਹ ਅੰਮ੍ਰਿਤ ਨਾਲ ਭਿੱਜੀਏ ਤੇ ਉਹਦੇ ਨੇੜੇ ਰਹਿਣ ਵਾਲੇ ਸੁੱਕੇ ਰਹਿ ਜਾਣਗੇ। ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਤੇ ਕੱਲੀ ਭਿੱਜੀ ਨੀ, ਸਾਡੀ ਕੱਪੜੇ ਭਿੱਜੇ ਹੋਣ ਤਾਂ ਕੱਪੜੇ ਨੁੱਚੜ ਕੇ ਪਾਣੀ ਥੱਲੇ ਨੂੰ ਜਾਂਦਾ, ਤੇ ਗੁਰੂ ਇਹੋ ਜਿਹਾ ਭੁੱਜਾ ਜਿਹਦੇ ਸਰੀਰ ਵਿੱਚੋਂ ਫੁਹਾਰੇ ਨਿਕਲਦੇ ਨੇ, ਥੱਲੇ ਨੀ ਪਾਣੀ ਨੁੱਚੜਦਾ ਕੇਵਲ, ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ, ਅੰਮ੍ਰਿਤ ਛੱਕ ਛੱਕੇ। ਕਹਿਣ ਲੱਗੇ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਗੱਲ ਚੱਲੀ, ਬਾਬਾ ਗੁਰਮੁਖ ਸਿੰਘ, ਬਾਬਾ ਬੀਰਮਦਾਸ ਦੀ ਸੇਵਾ ਕੀਤੀ ਉਹਨਾਂ। ਕਹਿਣ ਲੱਗੇ ਬਾਬਾ ਜੀਵਨ ਸਿੰਘ ਜੀ ਨੂੰ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਚੋਂ ਇੱਕ ਡਿੱਗਾ ਹੋਇਆ ਕੱਖ, ਇੱਕ ਪੱਤਾ ਵੀ ਕੋਈ ਬਾਹਰ ਸੱਟੇਗਾ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ। ਕਿਉਂ ਅਸੀਂ ਕਹਾਂਗੇ ਥਾਵਾਂ ਸਾਰੀਆਂ ਇੱਕੋ ਜਿਹੀਆਂ? ਬਿਲਕੁਲ ਇੱਕੋ ਜਿਹੀਆਂ ਨਹੀਂ, ਧਰਤੀ ਦੇ ਟੁਕੜੇ ਇੱਕੋ ਜਿਹਾ ਹੋ ਸਕਦੇ ਨੇ। ਉੱਥੇ ਲੰਘੋ ਤਾਂ ਸਹੀ, ਲੋਕ ਕਹਿੰਦੇ ਨੇ ਸੰਗ ਮਰਮਰ ਲੱਗਾ, ਮੈਂ ਕਹਿੰਦਾ ਨਹੀਂ, ਸਾਡੇ ਪੁਰਖਿਆਂ ਦੇ ਸਿਰ ਲੱਗੇ, ਇਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਰਸ਼ਨਾਂ ਤੋਂ ਕੋਈ ਰੋਕ ਨਾ ਸਕੇ। ਉਹਨੇ ਪੱਥਰ ਨੇ ਜਿੰਨੇ ਥੱਲੇ ਸੀਸ ਪਏ ਨੇ, ਅਸੀਂ ਉਸ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਕੋਈ ਵੀ ਸੇਵਾ ਕਰੇਗਾ, ਭਾਂਡੇ ਕੋਈ ਵੀ ਮਾਂਜੇਗਾ, ਉਹ ਇਸ ਕਰਕੇ ਬਾਬਾ ਜੀ ਨੇ ਕਿਹਾ ਚਲੋ ਗੱਲ ਲੁਕਾਏ, ਲੁਕਣੀ ਵੀ ਕਿੱਥੇ ਹੈ। ਮੈਂ ਬਾਬਾ ਜੀ ਇਸ ਕਰਕੇ ਭਾਂਡਿਆ ਜਾਣਾ ਵਾਂ ਕਿਉਂਕਿ ਅੰਦਰ ਦਾ ਭਾਂਡਾ ਝੂਠਾ ਹੈ। ਸੱਚ ਜੇ ਮੈਂ ਅੱਜ ਸ਼ਬਦ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਤੁਸੀਂ ਕਮਾਈ ਵਾਲੇ ਹੋ, ਬਸ ਇੱਕੋ ਕਹਿੰਦਾ ਗੁਰੂ ਰਾਮਦਾਸ ਆਹ ਤਾਂ 10 ਮਿੰਟ ਪਹਿਲਾਂ ਝੂਠਾ ਹੋਇਆ, ਹੁਣ ਧੁੱਪ ਜਾਏਗਾ, ਅੰਦਰ ਵਾਲਾ ਤਾਂ ਕਈ ਜਨਮਾਂ ਦਾ ਝੂਠਾ, ਇੱਕ ਖਿਣ ਚ ਧੋਣ ਵਾਲਿਆ ਅੰਦਰ ਨੂੰ ਧੋ ਦੇ। ਜਿਤਨਾ ਕੋਈ ਗੁਰੂ ਦੀ ਸੇਵਾ ਕਰੇਗਾ, ਗੁਰੂ ਓਨੀਆਂ ਰਹਿਮਤਾਂ ਕਰੇਗਾ। ਆਓ ਆਪ ਸਭ ਭਾਵਨਾ ਵਾਲੇ ਹੋ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ, ਸਿਮਰਨ ਕੀਤਾ, ਉੱਚੇ ਜੀਵਨ ਬਣੇ, ਜੀਵਨ ਹੀ ਜ਼ਿੰਦਗੀਆਂ ਨੂੰ ਬਦਲਦੇ ਨੇ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਦਾ ਧੰਨਵਾਦ। ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ, ਬਹੁਤ ਸੋਹਣਾ ਪ੍ਰਕਰਨ ਸ਼ੁਰੂ ਕੀਤਾ ਦਰਦ ਦਾ। ਰੁੱਖਾਂਪਨ ਤੇ ਸਾਰਾ ਹੀ ਮਿਲਦਾ, ਅਥਰੂ ਕੇਵਲ ਦਰਦ ਵਾਲੀ ਥਾਂ ਤੇ ਆਉਂਦੇ ਨੇ। ਸਤਿਗੁਰੂ ਮਿਹਰ ਕਰੇ, ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਆਪ ਜੀ ਨੇ ਆਪਣੀ ਗੋਦ ਚ ਬਿਠਾ ਕੇ ਵਿਚਾਰਾਂ ਕਰਾਈਆਂ। ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ, ਬਾਬਾ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਜਿੰਨੇ ਇੱਥੋਂ ਦੇ ਗੁਰਮੁਖ ਪਿਆਰੇ ਸੇਵਾ ਕਰਦੇ ਨੇ, ਸਭ ਦੇ ਚਰਨਾਂ ਚ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।